This morning, I wish with all my heart I didn't have to preach this sermon. I wish I can say to you that what I'm going to say is not true.
ਕਾਸ਼ ਇਹ ਹੁੰਦਾ ਕਿ ਮੈਂ ਤੁਹਾਨੂੰ ਕਹਿ ਸਕਦਾ ਜੋ ਮੈਂ ਕਹਿਣਾ ਹੈ ਉਹ ਸੱਚ ਨਾ ਹੋਵੇ।
If you're not a believer, I wish I could somehow convince you।
ਜੇ ਤੁਸੀਂ ਅਨਵਿਸ਼ਵਾਸੀ ਹੋ ਕਿਸੇ ਨਾ ਕਿਸੇ ਦੇ ਨਾਲ ਤੁਹਾਨੂੰ ਮੈਂ ਯਕੀਨ ਦਿਲਾ ਦੇਵਾਂ ਕਿ ਤੁਸੀਂ ਵਿਸ਼ਵਾਸੀ ਹੋਵੋ।
To repent and commit your life to Christ।
ਮਸੀਹ ਦੇ ਅੱਗੇ ਆ ਕੇ ਤੌਬਾ ਕਰਕੇ ਆਪਣਾ ਜੀਵਨ ਜਿਹੜਾ ਹੈਗਾ ਅਰਪਣ ਕਰ ਦੋ।
I wish that those who have been coming for many years and still haven't turn to the Lord.
ਮੈਂ ਇਹ ਵੀ ਚਾਹੁੰਦਾ ਹੈਗਾ ਕਿ ਜਿਹੜੇ ਬਹੁਤ ਸਾਲਾਂ ਤੋਂ ਇੱਥੇ ਮੰਡਲੀ 'ਚ ਆਉਂਦੇ ਹਨ ਰਹੇ ਹਨ ਕਿ ਉਹ ਵੀ ਪ੍ਰਭੂ ਦੇ ਅੱਗੇ ਤੌਬਾ ਕਰ ਲੈਣ।
Whatever is hindering you, I pray that you would drop your guard and drop the barrier and come to Christ in the light of what we're going to hear this morning.
ਜੋ ਕੁਛ ਅੱਜ ਸਵੇਰੇ ਸੁਣਨਾ ਹੈਗਾ ਆ, ਜੇ ਤੁਸੀਂ ਹਾਲੇ ਪ੍ਰਭੂ ਦੇ ਕੋਲ ਨਹੀਂ ਆਏ ਹੈਗੇ ਤੇ ਜਿਹੜੀ ਚੀਜ਼ ਤੁਹਾਨੂੰ ਰੋਕ ਕੇ ਰੱਖਦੀ ਆ, ਜਿਹੜੀ ਰੁਕਾਵਟ ਬਣੀ ਹੋਈ ਹੈਗੀ ਆ, ਉਹਨੂੰ ਉਤਾਰ ਕੇ ਢਾ ਕੇ ਪ੍ਰਭੂ ਦੇ ਅੱਗੇ ਆ ਜਾਓ।
This morning I want to speak to you about hell।
ਨਰਕ ਦੇ ਬਾਰੇ ਗੱਲ ਕਰਨੀ ਹੈ ਅੱਜ ਸਵੇਰੇ।
Is it plausible for us to believe in hell these days?
ਕਿ ਅੱਜ ਕੱਲ ਇਹ ਮੁਮਕਿਨ ਹੈ ਕਿ ਅਸੀਂ ਨਰਕ ਦੇ ਉੱਤੇ ਵਿਸ਼ਵਾਸ ਕਰੀਏ?
What is hell like? Who's going to go there? Is it real?
ਕਿ ਨਰਕ ਜਿਹੜਾ ਹੈ ਉਹ ਅਸਲੀ ਹੈਗਾ ਹੈ? ਕੌਣ ਉੱਥੇ ਜਾਊਗਾ? ਕਿਹੋ ਜਿਹਾ ਹੋਊ?
Now the reason why we're looking at this
ਕਾਰਨ ਇਹ ਹੈ ਨਰਕ ਦੇ ਬਾਰੇ
ਦੇਖਣਾ, because we've been preaching through Revelation,
ਕਿਉਂਕਿ ਪ੍ਰਕਾਸ਼ ਦੀ ਕਿਤਾਬ ਦੇ ਵਿੱਚੋਂ ਪ੍ਰਚਾਰ ਕਰਦੇ ਆ ਰਹੇ ਹਾਂ,
and we've come to the last section, that chapters 23 to 22
ਅਧਿਆਇ ਤੋਂ ਲੈ ਕੇ 22 ਅਧਿਆਇ ਤੇ ਅਸੀਂ ਆਖਰ ਤੱਕ ਪਹੁੰਚ ਚੁੱਕੇ ਹੈਗੇ ਆ,
and we've become a little stuck here,
ਤੇ ਇੱਥੇ ਥੋੜੇ ਜਿਹੇ ਰੁਕਾਵਟ ਹੈ,
because it talks about sort of the last events,
ਇਹਦੇ ਵਿੱਚ ਇਹ ਦੱਸਿਆ ਗਿਆ ਕਿ ਆਖਰ ਦੇ ਵਿੱਚ ਕੀ ਹੋਣਾ ਹੈ,
and we've used it as an opportunity to speak more broadly about these things,
ਇੱਕ ਇਹਨਾਂ ਦੇ ਗੱਲਾਂ ਦੇ ਬਾਰੇ ਸਾਡੇ ਕੋਲ ਸਮਾਂ ਹੈ ਕਿ ਅਸੀਂ ਖੋਲ ਕੇ ਦੇਖ ਸਕਦੇ ਹਾਂ।
So we looked at the intermediate state where we go after death,
ਅਸੀਂ ਇਹ ਦੇਖਿਆ ਸੀਗਾ ਕਿ ਜਿਹੜੀ ਅਧ ਵਿਚਕਾਰ ਜਗ੍ਹਾ ਹੈ ਕਿ ਜਿੱਥੇ ਕਿ ਅਸੀਂ ਮਰ ਕੇ ਜਾਣਾ ਹੈ।
So we say that if you're a believer, you die, your soul goes to be with the Lord, but if you're unbeliever, your soul goes to hell.
ਤੇ ਅਸੀਂ ਇਹ ਕਿਹਾ ਸੀਗਾ ਕਿ ਜਿਹੜੇ ਵਿਸ਼ਵਾਸੀ ਹਨ ਜਿਸ ਵੇਲੇ ਉਹ ਮਰਦੇ ਹਨ ਉਹਨਾਂ ਦੀ ਆਤਮਾ ਜਿਹੜੀ ਹੈਗੀ ਆ ਸਵਰਗ ਦੇ ਵਿੱਚ ਜਾਂਦੀ ਹੈ, ਜਿਹੜੇ ਨਹੀਂ ਵਿਸ਼ਵਾਸੀ ਹਨ ਉਹ ਨਰਕ ਦੇ ਵਿੱਚ ਜਾਂਦੇ ਹਨ।
We looked at the sequence of events that will take place when Jesus comes. There's a sheet at the back because it was quite detailed that explains exactly what will happen when Jesus comes.
ਤੇ ਅਸੀਂ ਪਿਛਲੇ ਇਹ ਵੀ ਦੇਖਿਆ ਸੀਗਾ ਕਿ ਹਾਂ ਕਿ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਨੇ ਆਉਣਾ ਹੈਗਾ ਆ ਉਸ ਵੇਲੇ ਕੀ ਬੀਤੂਗਾ, ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਹੈਗੀਆਂ, ਸਮਝਾਉਣਾ ਬਹੁਤ ਸਮਾਂ ਲੱਗਣਾ ਸੀਗਾ, ਇਸ ਕਰਕੇ ਛੁਪਾ ਕੇ
ਪਿੱਛੇ Jesus will come visibly.
ਅਸੀਂ ਕਿਹਾ ਸੀਗਾ ਕਿ ਪ੍ਰਭੂ ਯਿਸੂ ਮਸੀਹ ਨੂੰ ਆਉਂਦੇ ਨੂੰ ਦੇਖਾਂਗੇ,
our souls will be united to our bodies, there'll be a resurrection of the dead.
ਇਹ ਕਿਹਾ ਸੀਗਾ ਕਿ ਅਸੀਂ ਪ੍ਰਭੂ ਦੇ ਨਾਲ ਇੱਕ ਕੀਤੇ ਜਾਵਾਂਗੇ ਤੇ ਜਿਹੜੀ ਸਾਡੀ ਦੇਹ ਹੈਗੀ ਜਿਹੜੀ ਮਰਨ ਵੇਲੇ ਅਲੱਗ ਕੀਤੀ ਜਾਂਦੀ ਹੈ ਉਹ ਇਕੱਠੀ ਕੀਤੀ ਜਾਊ,
and then there will be the final judgment, which is what we looked at last week.
Pichle hafte dekhya siga ki jehdi aakhir de vich qiyamah honi hai,
and we said that Christ will be used of God to judge.
Parmeshwar ne prabhu Yeshu Masih nu ikhtiyar ditta ki oh takat te baith ke lokan da insaaf kare,
and we said the believers will go to a new heaven and a new earth, which is described in chapter 21 and 22. We'll look at that next week.
ਮੋਲੇ ਹਫ਼ਤੇ ਦੇਖਾਂ ਵੀ 21 ਵਿੱਚ ਦੇਖਿਆ ਕਿ ਜਿਹੜੇ ਵਿਸ਼ਵਾਸੀ ਲੋਕ ਹਨ ਕਿੱਥੇ ਜਾਣਗੇ,
ਐਂਡ ਵਾਟ ਦ ਨਿਊ ਹੈਵਨ ਐਂਡ ਦ ਨਿਊ ਅਰਥ ਵਿਲ ਬੀ ਲਾਈਕ,
ਕਿਹੋ ਜਿਹਾ ਨਵਾਂ ਸਵਰਗ ਤੇ ਨਵੀਂ ਧਰਤੀ ਹੋਵੇਗੀ।
ਬਟ ਅਨਬਲੀਵਰਸ ਵਿਲ ਬੀ ਕਾਸਟ ਇਨਟੂ ਹੈਲ,
ਪਰ ਜਿਹੜੇ ਅਨਵਿਸ਼ਵਾਸੀ ਲੋਕ ਹਨ ਉਹ ਨਰਕ ਦੇ ਵਿੱਚ ਸੁੱਟੇ ਜਾਣਗੇ।
ਵੀ ਰੈਡ ਥਿਸ ਇਨ ਰੈਵਲੇਸ਼ਨ ਚੈਪਟਰ 20 ਵਰਸ 10, ਇਟ ਟਾਕਸ ਅਬਾਊਟ ਦ ਡੈਵਲ, ਐਂਡ ਆਲਸੋ ਵਰਸ 15 ਇਟ ਸੇਜ਼, ਐਂਡ ਐਨੀਵਨ ਨਾਟ ਫਾਊਂਡ ਰਿਟਨ ਇਨ ਦ ਬੁੱਕ ਆਫ ਲਾਈਫ ਵਾਸ ਕਾਸਟ into the lake of fire.
20:10 ਦੇ ਵਿੱਚ ਵੀ ਲਿਖਿਆ ਹੈ ਕਿ 20:15 ਦੇ ਵਿੱਚ ਵੀ ਲਿਖਿਆ ਹੈ ਕਿ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਨਹੀਂ ਕੀਤਾ ਉਹ ਝੀਲ ਦੀ ਅੱਗ ਦੇ ਵਿੱਚ ਸਿੱਟੇ ਜਾਣਗੇ, ਜਾਨੀ ਕਿ ਨਰਕ ਦੇ ਵਿੱਚ।
But the question is it plausible to believe in hell these days?
ਕੀ ਇਹ ਮੁਮਕਿਨ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਵਿਸ਼ਵਾਸ ਕਰ ਸਕੇ ਕਿ ਨਰਕ ਹੈ?
People say, surely you can't believe this doctrine, it was invented in the dark ages to keep people under control.
ਲੋਕੀ ਕਹਿੰਦੇ ਸੀਗੇ, ਕਹਿ ਰਹੇ ਆ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਬਹੁਤ ਸਮੇਂ ਤੋਂ ਚੱਲੀ ਆ ਰਹੀਆਂ ਕਿ ਇਹਨਾਂ ਦੇ ਜਿਹੜੇ ਕਿ ਲੋਕਾਂ ਨੇ ਡਰਾ ਕੇ ਰੱਖਿਆ ਸੀਗਾ ਕਿ ਆਪਣੇ ਕਬਜ਼ੇ ਵਿੱਚ ਰੱਖਣ, ਇਹ ਤਾਂ ਉਹ ਗੱਲਾਂ ਹੋ ਰਹੀਆਂ ਅੱਜ ਕੱਲ੍ਹ।
Look, we're intelligent, we're sophisticated, we are modern, we are scientific. Surely you can't believe in hell these days.
ਉਹ ਕਹਿੰਦੇ ਨੇ ਕਿ ਅੱਜ ਕੱਲ੍ਹ ਤਾਂ ਅਸੀਂ ਬਹੁਤ ਤਰੱਕੀ ਕਰ ਚੁੱਕੇ ਹਾਂ, ਅਸੀਂ ਬਹੁਤ ਅੱਗੇ ਵੱਧ ਚੁੱਕੇ ਹੈਗੇ ਹਾਂ, ਸਾਡੇ ਕੋਲ ਗਿਆਨ ਬਹੁਤ ਹੈਗਾ। ਜ਼ਰੂਰ ਹੈ ਕਿ ਤੁਸੀਂ ਉਹ ਪੁਰਾਣੀਆਂ ਗੱਲਾਂ ਜਿਹੜੀਆਂ ਪੁਰਾਣੇ ਜ਼ਮਾਨੇ 'ਚ ਡਰਾ ਕੇ ਰੱਖਦੇ ਸੀਗੇ ਉਹਨਾਂ 'ਤੇ ਯਕੀਨ ਕਰੀ ਜਾਂਦੇ
ਹਾਂ। That's outdated.
ਉਹ ਕਹਿੰਦੇ ਆ ਕਿ ਉਹ ਤਾਂ ਤਰੀਕ ਲੰਘ ਚੁੱਕੇ ਉਹਨਾਂ ਦੀ।
Let me tell you something.
ਮੈਂ ਤੁਹਾਨੂੰ ਦੱਸਦਾ
ਕੋਈ। This advanced so-called age.
ਇਹ ਦੱਸਦੇ ਆ ਕਿ ਜਿਹੜੀ ਬਹੁਤ ਅੱਗੇ ਤਰੱਕੀ ਦੁਨੀਆ ਕਰ ਚੁੱਕੀ
ਹੈਗੀ ਆ। People believe the most barbaric things and things that go against nature itself.
ਅੱਜ ਕੱਲ ਦੇ ਲੋਕ
against logic.
ਅੱਜ ਕੱਲ ਦੇ ਲੋਕ ਜਿਹੜੇ ਹੈ ਜਿਹੜੀ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਇੰਨੀਆਂ ਘਨੌਣੀਆਂ ਘਨੌਣੀਆਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਹਨ ਜਿਨ੍ਹਾਂ ਦਾ ਨਾਮ ਵੀ ਲਿਆ ਨਹੀਂ ਜਾ ਸਕਦਾ।
Let me ask you a question.
ਮੈਂ ਤੁਹਾਨੂੰ ਸਵਾਲ ਪਾਵਾਂ।
Do I look like an ape?
ਕੀ ਮੈਂ ਬਾਂਦਰ ਵਰਗਾ ਲੱਗਦਾ ਤੁਹਾਨੂੰ?
Okay, maybe you shouldn't answer that. That is what the world believes, scientists believe.
ਸਾਇੰਸਦਾਨ ਲੋਕ ਤੇ ਦੁਨੀਆ ਵੀ ਇਹ ਕਹਿੰਦੀ ਹੈ ਕਿ ਅਸੀਂ ਬਾਂਦਰਾਂ ਤੋਂ ਬਣੇ ਹਾਂ।
The I am just and he is just and you are just an advanced ape.
ਉਹ ਇਹ ਕਹਿੰਦੇ ਆ, ਸਾਇੰਸ ਵੀ ਇਹ ਕਹਿੰਦੇ ਆ ਕਿ ਹਾਂ ਕਿ ਅਸੀਂ ਜਿਹੜੇ ਲੋਕ ਹਾਂ, ਇਨਸਾਨ ਜਿਹੜੇ ਹੈਗੇ ਆ, ਉਹ ਬਾਂਦਰਾਂ ਤੋਂ ਬਣੇ ਹੋਏ।
How absolutely stupid that is.
ਕਿੰਨੀ ਮੂਰਖਤਾ ਦੀ ਇਹ ਵੱਡੀ ਗੱਲ ਆ।
People believe and they justify it through sophisticated arguments.
ਲੋਕੀ ਇਸ ਗੱਲ ਤੇ ਯਕੀਨ ਕਰਦੇ ਆ ਕਿ ਅਸੀਂ ਬਾਂਦਰਾਂ ਤੋਂ ਬਣੇ ਹੈਗੇ ਆ, ਫਿਰ ਉਹ ਬਹਿਸ ਕਰਦੇ ਹੈਗੇ ਆ ਬਹੁਤ ਔਖੀਆਂ ਔਖੀਆਂ ਗੱਲਾਂ ਕਰਕੇ।
They believe it's okay for you to rip a human being apart from the limbs.
ਉਹ ਇਸ
ਤਰ੍ਹਾਂ tear them and throw that human being into a bin.
ਉਹ ਇਸ ਤਰ੍ਹਾਂ ਕਰਦੇ ਹੈਗੇ ਕਿ ਜਿਹੜਾ ਇੱਕ ਇਨਸਾਨ ਹੈਗੇ ਤੁਸੀਂ ਇਹ ਵੀ ਕਰ ਸਕਦੇ ਹੋ, ਉਹਨਾਂ ਨੂੰ ਛਾਤੀ ਨੂੰ ਪਾੜ ਕੇ ਹੈ ਨਾ ਉਹਨੂੰ ਕੂੜੇ ਦੇ ਵਾਂਗ ਦੇ ਸੁੱਟ ਦਿਓ।
And it's like it's okay.
ਉਹ ਕਹਿੰਦੇ ਸਹੀ ਗੱਲ ਹੈ, ਠੀਕ ਲੱਗਦੀ।
It's a they call it abortion instead of murder. This is what this age believes in.
ਉਹ ਇਹ ਆ ਕਿ ਜਿਹੜੇ ਕਿ ਔਰਤਾਂ ਜਿਹੜੀਆਂ ਬੱਚੇ ਨੂੰ ਗਰਾਉਂਦੀਆਂ ਹੈਗੀਆਂ ਉਹਦੀ ਗੱਲ ਕੀਤੀ ਹੈਗੀ ਆ ਕਿ ਉਹ ਕਹਿੰਦੇ ਆ ਕਿ ਇਹ ਜੀ ਇਹ ਤੇ ਯਕੀਨ ਕਰ ਸਕਦੇ ਹੈਗੇ ਆ ਕਿ ਅਸੀਂ ਆਪਣੇ ਬੱਚੇ ਨੂੰ ਗਰਾ ਸਕਦੇ ਹਾਂ।
They believe it's natural for two men to marry and two women to marry. It is not natural. We know it. We sense it. We feel it. Everybody does. But they deny it. And they say, oh, it's okay.
ਪਰ ਇਹ ਵੀ ਲੋਕ ਕਹਿੰਦੇ ਹੈਗੇ ਆ ਕਿ ਆਦਮੀ ਜਿਹੜਾ ਹੈਗਾ ਆਦਮੀ ਨਾਲ ਵਿਆਹ ਕਰ ਸਕਦਾ, ਤੀਵੀਂ ਤੀਵੀਂ ਨਾਲ ਵਿਆਹ ਕਰ ਸਕਦੀ, ਇਸ ਗੱਲ 'ਤੇ ਯਕੀਨ ਕਰਦੇ ਹੈਗੇ ਆ। ਪਰ ਅਸੀਂ ਨਹੀਂ ਯਕੀਨ ਕਰਦੇ ਹੈਗੇ ਪਰ ਬਿਲਕੁਲ ਇਹ ਗੱਲ ਜੋ ਇਨਸਾਨੀਅਤ ਤੌਰ 'ਤੇ ਅਸਲੀਅਤ ਹੈਗੀ ਆ ਉਹਦੇ ਖਿਲਾਫ ਚੱਲਦੇ ਆ, ਪਰਮੇਸ਼ਵਰ ਦੀ ਸਿੱਖਿਆ ਦੇ ਖਿਲਾਫ ਚੱਲਦੇ ਆ।
ਮੈਡ ਏਜ ਦੈਟ ਵੀ ਲਿਵਿੰਗ ਇਨ ਬਟ ਪੀਪਲ ਆਰਗਿਊ ਦੀਸ ਥਿੰਗਸ ਇੰਟੈਲੈਕਚੁਅਲੀ।
ਪਰ ਇਹ ਪਾਗਲ ਦੁਨੀਆ ਦੇ ਵਿੱਚ ਅਸੀਂ ਰਹਿ ਰਹੇ ਹੈਗੇ ਹਾਂ, ਪਰ ਜਿਹੜੇ ਲੋਕ ਪੜ੍ਹੇ ਲਿਖੇ ਹੈਗੇ ਆ ਉਹ ਦਿਮਾਗੀ ਤੌਰ 'ਤੇ ਇਸ ਗੱਲ ਦੀ ਬਹਿਸ ਕਰਦੇ ਆ ਕਿ ਜੋ ਅਸੀਂ ਕਹਿੰਦੇ ਆ ਉਹ ਸਹੀ ਆ।
And they mock this doctrine of hell.
ਨਰਕ ਦੀ ਜਿਸ ਵੇਲੇ ਗੱਲ ਕੀਤੀ ਜਾਂਦੀ ਹੈ ਉਹ ਤਾਂ ਮਖੌਲ ਉਡਾਉਂਦੇ ਆ।
It's been attacked more than any other doctrine.
ਜਿਹੜੀ ਇਹ ਸਿੱਖਿਆ ਹੈਗੀ ਨਰਕ ਦੇ ਬਾਰੇ ਇਹਦੇ ਉੱਤੇ ਜ਼ਿਆਦਾ ਹਮਲਾ ਕੀਤਾ ਜਾਂਦਾ ਬਾਕੀ ਸਿੱਖਿਆ ਨਾਲੋਂ।
We don't feel its reality.
ਤੋ ਇਸ ਕਰਕੇ ਇਹ ਫਿਰ ਹਾਂ ਕਿ ਇਸ ਤਰ੍ਹਾਂ ਮਹਿਸੂਸ ਕੀਤਾ ਜਾਂਦਾ ਕਿ ਇਹ ਅਸਲੀਅਤ ਹੈ ਨਹੀਂ।
It's not something that feared or something that we know about.
ਇਹ ਇਸ ਤਰ੍ਹਾਂ ਹੈ ਕਿ ਹਾਂ ਕਿ ਇਹਦੇ ਬਾਰੇ ਹੋ ਤੋ ਅਸੀਂ ਡਰਦੇ ਨਹੀਂ ਹੈਗੇ ਤੇ ਨਾ ਇਹਦੇ ਕੋਈ ਅਸੀਂ ਜਾਣਕਾਰੀ ਕਰਨਾ ਚਾਹੁੰਦੇ।
And even Christians are embarrassed with this doctrine.
ਇਹ ਜਿਹੜੀ ਸਿੱਖਿਆ ਹੈਗੀ ਆ ਇਹ ਤੋਂ ਜਿਹੜੇ ਵਿਸ਼ਵਾਸੀ ਲੋਕ ਹੈ ਉਹ ਵੀ ਸ਼ਰਮਾਉਂਦੇ ਆ।
Now please don't misunderstand me.
ਇਹਦੀ ਭਾਈ ਜੀ ਦੀ ਗਲਤ ਨਾ
ਸਮਝਣਾ। I'm not saying that we should preach this doctrine all the time and preach it in a way that is cold and condemning as if we want people to go to hell.
ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਹਦੇ ਬਾਰੇ ਲੋਕਾਂ ਨੂੰ ਦੱਸ ਨਹੀਂ ਸਕਦੇ ਹੈਗੇ, ਪਰ ਇਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਪ੍ਰਚਾਰ ਨਹੀਂ ਕਰਨਾ ਹੈਗਾ ਕਿ ਉਹਨਾਂ ਨੂੰ ਤੁਸੀਂ ਉਹਨਾਂ ਤੇ ਦੋਸ਼ ਹੀ ਲਾ ਦੇਣਾ ਤਾਂ ਕਿ ਹਾਂ ਕਿ ਤੁਸੀਂ ਤਾਂ ਨਰਕ ਹੀ ਜਾਓ।
When we talk of hell it should be with a heavy heart and with tears in our eyes.
ਅੱਖਾਂ ਦੇ ਵਿੱਚ ਹੰਝੂ ਹੋਣੇ ਚਾਹੀਦੇ ਆ, ਦਿਲ ਬੋਝ ਦੇ ਥੱਲੇ ਹੋਣਾ ਚਾਹੀਦਾ ਕਿ ਦੂਸਰਿਆਂ ਨੂੰ ਦੱਸੀਏ ਕਿ ਹਾਂ ਕਿ ਤੁਸੀਂ ਨਰਕ ਦੇ ਵਿੱਚ ਨਾ ਜਾਓ ਪਿਆਰ ਦੇ ਵਿੱਚ।
It should absolutely tear us apart to think there are loved ones in our families that are going to hell.
ਜਿਸ ਵੇਲੇ ਅਸੀਂ ਆਪਣੇ ਜਿਹੜੇ ਪਿਆਰੇ ਲੋਕ ਹੈਗੇ ਘਰ ਦੇ ਵਿੱਚ ਜਿਸ ਵੇਲੇ ਅਸੀਂ ਸੋਚਦੇ ਕਿ ਵਿਸ਼ਵਾਸ ਨਹੀਂ ਕਰਦੇ ਸਾਡਾ ਦਿਲ ਫਟਦਾ।
Satan is clever.
ਸਟਾਨ ਜਿਹੜਾ ਬਹੁਤ ਹੁਸ਼ਿਆਰ
ਹੈ। Now if he can convince people that this is not real then people won't turn to the Lord and be saved.
ਉਹ ਇੰਨਾ ਚਲਾਕ ਹੈ ਕਿ ਲੋਕਾਂ ਨੂੰ ਪੂਰਾ ਯਕੀਨ ਦਿਲਾ ਦਿੰਦਾ ਹੈਗਾ ਕਿ ਜਿਹੜੇ ਲੋਕੀ ਹੈਗੇ ਵਿਸ਼ਵਾਸ ਕਰਦੇ ਉਹ ਨਰਕ ਨਹੀਂ ਜਾਣਗੇ।
So what I want to do this morning?
ਅੱਜ ਮੈਂ ਕੀ ਕਰਨਾ ਹੈ?
Firstly just look at a few things, false ideas that people have that undermine the doctrine of hell. I'm just looking at sort of the Christian world. I'm not looking at other things. We can spend a lot of time doing this.
ਬਹੁਤ ਸਾਰਾ ਸਮਾਂ ਲਾ ਸਕਦੇ ਹੋਰ ਗੱਲਾਂ ਦੇਖਣ ਦੇ ਲਈ, ਪਰ ਅਸੀਂ ਜਿਹੜੇ ਵਿਸ਼ਵਾਸੀ ਲੋਕ ਹੈ ਵੀ ਉਹਨਾਂ ਦੀ ਨਿਗਾਹ ਦੇ ਵਿੱਚ ਦੇਖਣਾ।
And secondly, and we'll focus on this, what will hell be like?
ਨਰਕ ਕਿ ਦੂਸਰੀ ਗੱਲ ਇਹ ਦੇਖਣੀ ਕਿ ਨਰਕ ਕਿਹੋ ਜਿਹਾ ਹੋਊ
ਸੋ ਫਰਸਟਲੀ
ਪਹਿਲੀ ਗੱਲ
ਵਾਟ ਆਰ ਸਮ ਫਾਲਸ ਆਈਡੀਆਜ਼ ਦੈਟ ਅੰਡਰਮਾਈਨ ਦ ਡੋਕਟ੍ਰਿਨ ਆਫ ਹੈਲ
ਝੂਠੀਆਂ ਗੱਲਾਂ ਹਨ ਜਾਂ ਝੂਠੇ ਖਿਆਲ ਹਨ ਜਿਹੜੀ ਲੋਕ ਕਰਦੇ ਹਨ ਜਿਹਦੇ ਦੁਆਰਾ ਇਹਦੇ ਨਰਕ ਦੇ ਬਾਰੇ ਨਿਰਾਦਰੀ ਕੀਤੀ
ਜਾਂਦੀ ਹੈ ਓਕੇ ਦੈਟਸ ਸਮਥਿੰਗ ਕਾਲਡ ਅਨਾਈਹਿਲੇਸ਼ਨਿਜ਼ਮ ਦੈਟ ਬੇਸਿਕਲੀ ਮੀਨਸ ਦੈਟ ਵਾਂਸ ਵੀ ਡਾਈ ਵੀ ਆਰ ਅਨਾਈਹਿਲੇਟਿਡ ਦੈਟਸ ਇਟ
ਉਹ ਕਈ ਲੋਕ ਕਹਿੰਦੇ ਹੈਗੇ ਅਨਾਈਹਿਲੇਸ਼ਨ ਦਾ ਮਤਲਬ ਹੈ ਬਿਲਕੁਲ ਹੀ ਖਾਤਮਾ ਕਰਦੇ ਹਾਂ ਮਿਟ ਮਿਟਾ ਦੇਣਾ
ਦੇ ਸੇ ਦੈਟ ਇਟਸੈਲਫ ਇਜ਼ ਦ ਪਨਿਸ਼ਮੈਂਟ ਦ ਫੈਕਟ ਦੈਟ ਵੀ ਵੋਂਟ ਐਗਜ਼ਿਸਟ
ਉਹ ਇਹਦਾ ਮਤਲਬ ਹੈ ਕਿ ਹਾਂ ਕਿ ਬਿਲਕੁਲ ਹੀ ਮਿਟਾ ਦੇਣਾ ਕਿ ਇਹੀ ਇਹ ਨਤੀਜਾ ਹੈਗਾ ਆਖਰ ਦੇ ਵਿੱਚ
ਨਾ ਦਿਸ ਟੀਚਿੰਗ ਇਜ਼ ਇੰਬ੍ਰੇਸਡ ਬਾਈ ਸੈਵਨ ਡੇ ਐਡਵੈਂਟਿਸਟ
ਜਿਹੜੇ ਸੈਵਨ ਡੇ ਐਡਵੈਂਟਿਸਟ ਹੈਗੇ ਉਹ ਇਸ ਗੱਲ ਤੇ ਵਿਸ਼ਵਾਸ ਕਰਦੇ ਆ
ਸਮ ਸੇ ਦੈਟ ਆਫਟਰ ਅ ਡੈਥ
ਕਈ ਕਹਿੰਦੇ ਆ ਉਹਨਾਂ ਦੀ ਸੋਚ ਹੈ ਕਿ ਮੌਤ ਤੋਂ ਬਾਅਦ
ਦੇਰ ਵਿਲ ਬੀ ਅ ਪਨਿਸ਼ਮੈਂਟ ਬਟ ਵੈਨ ਯੂਰ ਪਨਿਸ਼ਮੈਂਟ ਇਜ਼ ਕੰਪਲੀਟ ਦੈਨ ਯੂ ਵਿਲ ਬੀ ਅਨਾਈਹਿਲੇਟਿਡ
ਉਹ ਕਹਿੰਦੇ ਆ ਕਿ ਹਾਂ ਕਿ ਜਿਸ ਵੇਲੇ ਤੁਸੀਂ ਸਜ਼ਾ ਦੇ ਵਿੱਚ ਸਿੱਟੇ ਜਾਓਗੇ ਜਿਸ ਵੇਲੇ ਤੁਹਾਡੀ ਸਜ਼ਾ ਪੂਰੀ ਹੋ ਜਾਊ ਫਿਰ ਤੁਸੀਂ ਨਰਕ ਸਿੱਟੇ
ਜਾਓਗੇ ਪਨਿਸ਼ਮੈਂਟ ਇਜ਼ ਫੋਰ ਅ ਸਰਟਨ ਪੀਰੀਅਡ ਆਫ ਟਾਈਮ
ਉਹ ਕਹਿੰਦੇ ਆ ਕਿ ਹਾਂ ਕਿ ਜਿਹੜੀ ਸਜ਼ਾ ਹੈਗੀ ਹੈ ਥੋੜੇ ਸਮੇਂ ਦੇ ਲਈ ਹੈ
ਅਦਰਸ ਲਾਈਕ ਜਹੋਵਾਸ ਵਿਟਨੈਸਸ ਵਿਲ ਸੇ ਲੁੱਕ ਦੇਰ ਇਜ਼ ਨਥਿੰਗ ਦੈਟਸ ਇਟ ਦ ਫੈਕਟ ਦੈਟ ਯੂ ਡੋਨਟ ਐਗਜ਼ਿਸਟ ਇਜ਼ ਯੋਰ ਪਨਿਸ਼ਮੈਂਟ
ਤੇ ਜਿਹੜੇ ਕਿ ਜਹੋਵਾਸ ਵਿਟਨੈਸ ਵਾਲੇ ਉਹ ਕਹਿੰਦੇ ਜਿਸ ਵੇਲੇ ਮਰ ਜਾਂਦੇ ਉਸ ਤੋਂ ਬਾਅਦ ਕੁਝ ਨਹੀਂ ਹੈਗਾ ਬਿਲਕੁਲ ਖਾਤਮਾ
ਦੇ ਯੂਜ਼ ਬਾਈਬਲਿਕਲ ਆਰਗੂਮੈਂਟਸ
ਉਹ ਬਾਈਬਲ ਦੇ ਵਿੱਚੋਂ ਅੱਜ ਤਾਂ ਲੈ ਕੇ ਬੈਂਸ ਕਰਦੇ ਆ
ਟੂ ਪਾਸੇਜਸ ਵਿਚ ਟਾਕ ਅਬਾਊਟ ਡਿਸਟਰਕਸ਼ਨ
ਜਿਸ ਵੇਲੇ ਬਾਈਬਲ ਦੇ ਵਿੱਚ ਗੱਲਾਂ ਕਰਦੇ ਆ ਕਿ ਜਿਸ ਵੇਲੇ ਬਰਬਾਦੀ ਹੋਣੀ
ਓਕੇ ਵੀ ਆਰ ਨਾਟ ਗੋਇੰਗ ਟੂ ਲੁੱਕ ਐਟ ਆਲ ਥੀਸ ਵਰਸਸ ਲੈਟਸ ਜਸਟ ਲੁੱਕ ਐਟ 2 ਥੈਸਲੋਨੀਅਨਸ 1 ਵਰਸ 9
ਦੂਸਰਾ ਥੈਸਲੋਨੀਆ ਕੋ 1 9 ਦੇ ਵਿੱਚ ਦੇਖਾਂਗੇ
ਸੇਸ ਦਿਸ ਦੀ ਸ਼ਾਲ ਬੀ ਪਨਿਸ਼ਡ ਵਿਦ ਐਵਰਲਾਸਟਿੰਗ ਡਿਸਟਰਕਸ਼ਨ ਫਰਮ ਦਾ ਪ੍ਰੈਜ਼ੈਂਸ ਆਫ ਦਾ ਲਾਰਡ ਐਂਡ ਫਰਮ ਦਾ ਗਲੋਰੀ ਆਫ ਹਿਸ ਪਾਵਰ
ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬੁਰੀਾਈ ਕਰਦਾ ਹੈ ਪਹਿਲਾਂ ਯਹੂਦੀ ਫਿਰ ਜੁਨਾਨੀ
ਸੋ ਦੇ ਯੂਜ਼ ਦੈਟ ਵਰਡ ਡਿਸਟਰਕਸ਼ਨ ਐਂਡ ਸੇ ਲੁੱਕ ਯੂ ਗੋਇੰ ਟੂ ਬੀ ਡਿਸਟਰੋਇਡ ਯੂਰ ਸੋਲ ਵਿਲ ਬੀ ਡਿਸਟਰੋਇਡ
ਇਸ ਆਇਤ ਨੂੰ ਲੈਂਦੇ ਆ ਤੇ ਕਹਿੰਦੇ ਆ ਕਿ ਸਾਰੇ ਦੇ ਸਾਰੇ ਜਿਹੜੇ ਆ ਬਰਬਾਦ ਕੀਤੇ ਜਾਣਗੇ
ਐਂਡ ਦੇਰ ਆਰ ਅਦਰ ਪੈਸੇਜਸ ਦੈਟ ਟਾਕ ਅਬਾਊਟ ਡਿਸਟਰਕਸ਼ਨ
ਤੇ ਬਾਕੀ ਜਿਹੜੀ ਬਰਬਾਦੀ ਹੋਰ ਹੈਗੀ ਆ ਉਹਦੇ ਬਾਰੇ ਵੀ ਲੈਂਦੇ ਆ
ਹਾਊਏਵਰ ਦੈਟ ਵਰਡ ਡਿਸਟਰਕਸ਼ਨ
ਇਹ ਜਿਹੜਾ ਕਿ ਬਿਲਕੁਲ ਬਰਬਾਦ ਕਰ ਦੇਣਾ
ਹੈਗਾ ਡਸ ਨਾਟ ਮੀਨ ਦੈਟ ਯੂਰ ਸੋਲ ਵਿਲ ਬੀ ਡਿਸਟਰੋਇਡ
ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀ ਤੁਹਾਡੀ ਰੂਹ ਹੈਗੀ ਹੈ ਜਾਂ ਜਾਨ ਹੈਗੀ ਆ ਉਹ ਖਾਤਮਾ
ਕਰ ਦੇਣਾ ਰਾਦਰ ਇਟਸ ਟਾਕਿੰਗ ਅਬਾਊਟ ਦ ਡਿਸਟਰਕਟਿਵ ਇਫੈਕਟਸ ਆਫ ਹੈਲ
ਜਿਹੜੀ ਨਰਕ ਹੈਗੇ ਆ ਉਹਦੀ ਗੱਲ ਕਰਦਾ ਕਿ ਉਹਦੇ ਉੱਤੋਂ ਜਿਹੜੀ ਸਾਡੀ ਬਰਬਾਦੀ ਹੋਣੀ ਹੈ
ਸੋ ਇਫ ਵੀ ਹੈਵ ਐਨ ਐਕਸੀਡੈਂਟ ਟੂਡੇ
ਜੇ ਸਾਡਾ ਐਕਸੀਡੈਂਟ ਹੋ ਜਾਵੇ ਅੱਜ
ਐਂਡ ਯੂ ਬ੍ਰੇਕ ਯੋਰ ਲੈਗ
ਤੇ ਲੱਤ ਟੁੱਟ ਜਾਵੇ
ਦੈਟ ਐਕਸੀਡੈਂਟ ਇਜ਼ ਡਿਸਟਰਕਟਿਵ ਟੂ ਯੋਰ ਬਾਡੀ
ਇਹਦਾ ਮਤਲਬ ਹੈ ਕਿ ਉਹ ਜਿਹੜਾ ਐਕਸੀਡੈਂਟ ਹੋਇਆ ਹੈਗਾ ਉਹਦਾ ਕਾਰਨ ਹੈਗਾ ਤੁਹਾਡੇ ਲੱਤ ਦੀ ਬਰਬਾਦੀ ਹੋ ਗਈ
ਇਟਸ ਹਾਰਮਫੁਲ ਟੂ ਯੋਰ ਬਾਡੀ
ਦੁੱਖ ਪਹੁੰਚਿਆ ਸਰੀਰ ਨੂੰ
ਦਿਸ ਇਜ਼ ਵਾਟ ਡਿਸਟਰਕਸ਼ਨ ਇਜ਼ ਟਾਕਿੰਗ ਅਬਾਊਟ
ਇਸ ਬਰਬਾਦੀ ਦੀ ਗੱਲ ਕਰ ਰਿਹਾ
ਪੌਲ ਟਾਕਿੰਗ ਅਬਾਊਟ ਦ ਡਿਸਟਰਕਟਿਵ ਇਫੈਕਟਸ ਆਫ ਹੈਲ ਦੈਟ ਇਜ਼ ਹਾਰਮਫੁਲ ਟੂ ਯੂ
ਨਰਕ ਦਾ ਜਿਹੜਾ ਅਸਰ ਹੈਗਾ ਆ ਕਿ ਜਿਹੜੀ ਬਰਬਾਦੀ ਹੋਣੀ ਆ ਉਹ ਹੈ ਕਿ ਜਿਹੜੀ ਸਾਡੇ ਸਰੀਰ ਨੂੰ ਜਿਹਨੇ ਨਰਕ ਜਾਣਾ ਉਹ ਹੈ
Some annihilationists will say, look, we believe this because you cannot believe that a God of love could punish people.
ਇਹ ਜਿਹੜਾ ਕਿ ਬਿਲਕੁਲ ਮਿਟਾ ਦਿੱਤਾ ਜਾਣਾ ਨਾ ਨਿਸ਼ਾਨ ਮਿਟਾ ਦਿੱਤਾ ਜਾਣਾ ਕਿ ਉਹ ਲੋਕ ਇਹ ਕਹਿੰਦੇ ਆ ਕਿ ਜਿਹੜਾ ਪਰਮੇਸ਼ਰ ਪਿਆਰ ਦਾ ਪਰਮੇਸ਼ਰ ਆ ਉਹ ਇਹੋ ਜਿਹੀ ਗੱਲ ਨਹੀਂ ਕਰ ਸਕਦਾ
ਸਰਟਨਲੀ ਕਾਂਟ ਪਨਿਸ਼ ਥੈਮ ਫੋਰਐਵਰ
ਤੇ ਉਹ ਵੀ ਕਹਿੰਦੇ ਹਨ ਕਿ ਹਮੇਸ਼ਾ ਤੱਕ ਉਹਨਾਂ ਨੂੰ ਪਰਮੇਸ਼ਰ ਸਜ਼ਾ ਨਹੀਂ ਦੇ ਸਕਦਾ
ਦੇ ਸੇ ਦਿਸ ਟੀਚਿੰਗ ਇਜ਼ ਨਾਟ ਕਨਸਿਸਟੈਂਟ ਵਿਦ ਦਿਸ ਦ ਕਨਸੈਪਟ ਆਫ ਗੋਡਸ ਲਵ
ਇਹ ਜਿਹੜਾ ਪਰਮੇਸ਼ਰ ਦੇ ਪਿਆਰ ਦੀ ਜਿਹੜੀ ਸਿੱਖਿਆ ਹੈਗੀ ਆ ਉਹ ਕਹਿੰਦੇ ਆ ਕਿ ਉਹਦੇ ਨਾਲ ਇੱਕੋ ਬਰਾਬਰ ਨਹੀਂ ਚੱਲਦੀ
ਸੋ ਦੇ ਸੇ ਲੁੱਕ ਯੂ ਕ੍ਰਿਸਚੀਅਨਸ ਆਰ ਸੇਇੰਗ ਲੁੱਕ ਯੂ ਮੇਕ ਗੋਡ ਆਊਟ ਟੂ ਬੀ ਐਨ ਓਗਰ
ਉਹ ਕਹਿੰਦੇ ਆ ਕਿ ਤੁਸੀਂ
ਮੌਨਸਟਰ
ਉਹ ਇਸ ਤਰ੍ਹਾਂ ਤੁਸੀਂ ਪਰਮੇਸ਼ਵਰ ਨੂੰ ਪੇਸ਼ ਕਰਦੇ ਕਿ ਜਿਸ ਤਰ੍ਹਾਂ ਪਰਮੇਸ਼ਵਰ ਜਿਸ ਨਰਕ ਦੀ ਗੱਲ ਹੁੰਦੀ ਹੈ ਪਰਮੇਸ਼ਵਰ ਜਿੱਦਾਂ ਇੱਕ ਬਹੁਤ ਘਨੌਣਾ ਜਾਨਵਰ ਹੁੰਦਾ
ਇਫ ਵੀ ਫਾਈਂਡ ਇਟ ਹਾਰਡ ਟੂ ਐਕਸੈਪਟ ਦ ਗੋਡ ਵਿਲ ਪਨਿਸ਼ ਐਂਡ ਸਰਟਨਲੀ ਪਨਿਸ਼ ਫੋਰਐਵਰ
ਜੇ ਅਸੀਂ ਪਰਮੇਸ਼ਵਰ ਦੀ ਜਿਹੜੀ ਸਜ਼ਾ ਹੈਗੀ ਜਿਹੜੀ ਲੋਕਾਂ ਦੇ ਉੱਤੇ ਲਾਉਣੀ ਹੈਗੀ ਉਹਨੂੰ ਅਸੀਂ ਅਲੱਗ ਕਰ ਦਈਏ
ਦੈਨ ਵੀ ਹੈਵ ਨਾਟ ਰੀਲੀ ਅੰਡਰਸਟੂਡ ਹਾਊ ਅਫੈਂਸਿਵ ਸਿਨ ਇਜ਼ ਟੂ ਗੋਡ
ਫਿਰ ਅਸੀਂ ਇਹ ਨਹੀਂ ਸਮਝਿਆ ਹੈਗਾ ਕਿ ਜਿਹੜਾ ਪਾਪ ਹੈਗਾ ਪਰਮੇਸ਼ਵਰ ਨੂੰ ਕਿੰਨਾ ਉਤੋਂ ਘਨਾਉਣਾ ਪਣ ਹੁੰਦਾ
ਵੈਨ ਅ ਮਰਡਰਰ is accused in the court of law
jis vele kise ne khoon kita hunda oh mujrim jis vele kachehri de vich janda
do we find it hard to accept that they're going to be punished for the rest of their life
ki assi eh sochde ha ki oh sari di sari umar jehdi hegi oh utthe hi rahega saza thalle
look they've only committed one murder
unne te ikko hi khoon kita
but they've been good all their lives
sari umar toh acche ban ke insaan rahe
if they are set free
je ho jaad kite jaan
There's outrage in society. People say, oh, the law is too soft.
ਤੇ ਫਿਰ ਜਿਸ ਵੇਲੇ ਆਜ਼ਾਦ ਕੀਤੇ ਜਾਂਦੇ ਤੇ ਲੋਕੀ ਬਹੁਤ ਰੌਲਾ ਪਾਉਣ ਲੱਗ ਪੈਂਦੇ, ਕਹਿੰਦੇ ਤਾਂ ਕਾਨੂੰਨ ਜਿਹੜਾ ਕਿ ਇੰਨਾ ਸਖਤ ਨਹੀਂ ਹੈਗਾ, ਇਹਨੂੰ ਛੱਡ ਦਿੱਤਾ।
ਪੀਪਲ ਆਰਗਿਊ ਨਾਓ ਲਾਈਫ ਇਜ਼ ਲਾਈਫ, ਲਾਈਫ ਸ਼ੁਡ ਨਾਟ ਬੀ 30 ਇਅਰਸ, ਲਾਈਫ ਸ਼ੁਡ ਬੀ ਲਾਈਫ।
ਲੋਕੀ ਅੱਜ ਕੱਲ ਇਹ ਬਹਿਸ ਕਰਦੇ ਹਨ, ਕਹਿੰਦੇ ਹਨ ਕਿ ਜਿਹੜੀ ਉਮਰ ਕੈਦ ਹੈਗਾ ਉਹ ਉਮਰ ਕੈਦ ਹੋਣੀ ਚਾਹੀਦੀ ਹੈ, ਇਹਨੇ ਕਿ 30 ਸਾਲ ਕੱਟ ਕੇ ਆ ਜਾਵੇ।
ਨਾਓ ਇਫ ਦੈਟਸ ਵਾਟ ਵੀ ਆਰਗਿਊ ਨਾਓ, ਵੀ ਕੈਨ ਐਕਸੈਪਟ ਫॉर ਵਨ ਪਨਿਸ਼ਮੈਂਟ, ਯੂ ਕੈਨ ਬੀ ਪਨਿਸ਼ਡ ਫॉर ਦ ਵਨ ਸਿਨ ਕ੍ਰਾਈਮ, ਯੂ ਕੈਨ ਬੀ ਪਨਿਸ਼ਡ ਫॉर ਦ ਰੈਸਟ ਆਫ ਯੋਰ ਲਾਈਫ।
ਜੇ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਹਾਂ ਕਿ ਜੇ ਖੂਨ ਕੀਤਾ ਸਾਰੀ ਉਮਰ ਕੈਦੀ, ਉਮਰ ਕੈਦੀ ਕੱਟਣੀ ਚਾਹੀਦੀ ਹੈ, ਇੱਕ ਪਾਪ ਜਿਹੜਾ ਅਸੀਂ ਕੀਤਾ ਕਿ ਮਸੀਹ ਜਿਹੜਾ ਕਿ ਸਾਰੀ ਦੀ ਉਮਰ ਕੈ ਸਾਰੀ ਉਮਰ ਸਾਰੀ ਸਾਰੀ ਜ਼ਿੰਦਗੀ
ਸਜ਼ਾ ਦੋ। ਦੈਨ ਯੂ ਨੀਡ ਟੂ ਨੋ ਦੈਟ ਇਨ ਦੀ ਆਈਜ਼ ਆਫ ਗੋਡ,
ਫਿਰ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਪਰਮੇਸ਼ਵਰ ਦੀ ਨਿਗਾਹ ਵਿੱਚ
ਵੀ ਕਮਿਟ ਮਰਡਰ ਐਂਡ ਆਲ ਸੋਰਟਸ ਆਫ ਸਿਨ ਐਵਰੀ ਸਿੰਗਲ ਡੇ।
ਫਿਰ ਅਸੀਂ ਇਹ ਜਾਣਾ ਪੂਰੇ ਆਪਣੇ ਜੀਵਨ 'ਚ ਇਹ ਜਾਣ ਲਈਏ ਕਿ ਅਸੀਂ ਹਰ ਰੋਜ਼ ਅਸੀਂ ਖੂਨ ਕਰਦੇ ਹਾਂ, ਹਰ ਰੋਜ਼ ਅਸੀਂ ਆਪਣੇ ਜੀਵਨ ਦੇ ਵਿੱਚ ਪਾਪ ਕਰਦੇ
ਹਾਂ। ਈਵਨ ਵਨ ਸਿਨ,
ਭਾਵੇਂ ਇੱਕੋ ਪਾਪ ਹੋਵੇ,
ਵਨ ਸਿਨ ਬਿਫੋਰ ਗੋਡ,
ਇੱਕ ਪਾਪ ਪਰਮੇਸ਼ਵਰ ਦੇ ਅੱਗੇ ਕਰੀਏ,
ਇਜ਼ ਅਫੈਂਸਿਵ,
ਬਹੁਤ ਉਹ ਧੁਕਣਾਉਣੇ
ਧੁਕਣਾਉਣੇ ਕਰਦਾ
ਹਮੇਸ਼ਾ ਦੇ ਲਈ। ਉਹ ਇੱਕ ਪਾਪ ਜਿਹੜਾ ਸਾਨੂੰ ਅਨੰਤ ਕਾਲ ਪਾਪ ਨਰਕ ਦੇ ਵਿੱਚ ਸਿੱਟ ਸਕਦਾ।
It deserves eternal hell.
ਜ਼ਰੂਰ ਰਹਿ ਕੇ ਇੱਕ ਪਾਪ ਜਿਹੜਾ ਕੀਤਾ ਪਰਮੇਸ਼ਰ ਦੇ ਅੱਗੇ, ਜਿਹਨੂੰ ਪਰਮੇਸ਼ਰ ਚ ਘਣਾਉਣਾ ਕਰਦਾ ਹੈਗਾ ਆ, ਉਹ ਨਰਕ ਦੇ ਵਿੱਚ ਹਮੇਸ਼ਾ ਜਾਊ।
And even if you say something like this,
ਭਾਵੇਂ ਤੁਸੀਂ ਇਸ ਤਰੀਕੇ ਦੇ ਨਾਲ ਗੱਲ ਕਰੋ,
let's say hypothetically we say this is true, oh yeah, well they'll be punished for 1,000 years and that's it.
ਕਈ ਗੱਲ ਇਸ ਤਰ੍ਹਾਂ ਕਰਦੇ ਹੈਗੇ ਆ, ਸੋਚ ਇਸ ਤਰ੍ਹਾਂ ਇਸ ਵਿਚਾਰ ਦੀ, ਹਾਂ ਕਿ ਉਹਨੇ 1,000 ਸਾਲ ਉੱਥੇ ਨਰਕ ਸਿੱਟ ਦੇਣਾ ਬਸ, ਫਿਰ ਨਹੀਂ,
then their sins will be paid for,
ਪਾਪ ਜਿਹੜਾ ਹੈਗਾ ਉਹ ਪੂਰਾ ਕੀਤਾ ਜਾਣਾ, ਫਿਰ
and that's it,
ਫਿਰ ਖਤਮ।
If that's what you believe,
ਜੇ ਤੁਸੀਂ ਇਸ ਗੱਲ ਤੇ ਵਿਸ਼ਵਾਸ ਕਰਦੇ ਆ,
where in the bible does it say that after 1,000 years you've paid for your sin and if you've paid for it you should go to heaven?
ਤੇ ਕਿੱਥੇ ਲਿਖਿਆ ਹੈ ਬਾਈਬਲ ਦੇ ਵਿੱਚ ਜਿੱਥੇ ਕਹਿੰਦੇ ਆ ਕਿ 1,000 ਸਾਲ ਤੁਸੀਂ ਨਰਕ ਦੇ ਵਿੱਚ ਰਹਿਣਾ, ਬਾਅਦ ਵਿੱਚ ਪਾਪ ਮਾਫ ਹੋ ਗਿਆ, ਫਿਰ ਕਿੱਥੇ ਲਿਖਿਆ ਕਿ ਤੁਸੀਂ ਉਸ ਤੋਂ ਬਾਅਦ ਸਵਰਗ ਜਾਓਗੇ?
That's the logical conclusion.
ਲੋਕੀ ਇਹਦਾ ਨਿਚੋੜ ਇਹ ਕੱਢਦੇ ਆ,
but nowhere in the bible does it say that.
ਇਸ ਤਰ੍ਹਾਂ ਕਿਸੇ ਹਿੱਸੇ ਦੇ ਵਿੱਚ ਬਾਈਬਲ 'ਚ ਨਹੀਂ ਲਿਖਿਆ ਹੋਇਆ।
There are other arguments, I'll come to that later on.
ਇੱਕ ਹੋਰ ਬਹਿਸ ਕਰਦੇ ਆ ਉਹ ਬਾਅਦ 'ਚ
ਦੇਖਾਂਗੇ, why there is eternal hell.
ਜਿਹੜੀ ਕਿ ਹਮੇਸ਼ਾ ਦਾ ਨਰਕ ਹੈ।
The point is no one could pay the price for sin.
ਪਾਪ ਦੇ ਜਿਹੜੀ ਸਜ਼ਾ ਹੈਗੀ ਆ ਕੋਈ ਵੀ ਚੁੱਕ ਨਹੀਂ ਸਕਦਾ।
But thank God there is someone.
ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਜਿਹਨੇ ਉਹ ਸਜ਼ਾ ਚੁੱਕ ਲਈ।
Thank God for Jesus.
ਪਰਮੇਸ਼ਰ ਦਾ ਧੰਨਵਾਦ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਲਈ।
Thank God that he came. He was the only one who could pay the price.
ਧੰਨਵਾਦ ਕਰਦੇ ਆ ਪਰਮੇਸ਼ਰ ਦਾ ਕਿ ਉਹ ਆਇਆ, ਉਹ ਹੀ ਇਕੱਲਾ ਸੀਗਾ ਕਿ ਜਿਹੜੇ ਕਿ ਪਰਮੇਸ਼ਰ ਦੀ ਸਜ਼ਾ ਚੱਲ ਸਕਦਾ ਸੀ।
Thank God that he died on the cross.
ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਉਹ ਸਲੀਬ ਦੇ ਉੱਤੇ ਮਰ ਗਿਆ।
God laid my punishment upon him for all eternity.
ਧੰਨਵਾਦ ਕਰਦੇ ਆ ਪਰਮੇਸ਼ਰ ਦਾ ਕਿ ਸਾਰੀ ਸਜ਼ਾ ਜਿਹੜੀ ਮੇਰੀ ਸੀਗੀ ਅਨੰਤ ਕਾਲ ਦੇ ਵਿੱਚ ਵੀ ਜਿਹੜੀ ਸੀ ਪ੍ਰਭੂ ਯਿਸੂ
ਮਸੀਹ ਦੇ ਲਈ। Oh my hell combined together was laid upon Jesus on the cross.
Sare da sark sari di sari nark di saza sari di sari saza jehdi si Prabhu Yeshu Masih de utte sleeve de utte jis vele tangya
si, that is why he died, that is why he shed his blood, that is why he who knew no sin became sin for us.
Isse karke oh sade paapan layi mar gaya, isse karke ohde bare kiha janda ki jehda paap da jano nahi si oh sade vaste paap ban gaya.
And if you don't accept him,
je tusi ohnu nahi qabool karde,
then you will have to pay the price for your sin yourself.
ਫਿਰ ਤੁਸੀਂ ਆਪ ਆਪਣੇ ਪਾਪ ਦਾ ਜਿਹੜਾ ਹੈਗਾ ਆ ਉਹਦਾ ਉਹਦੀ ਕੀਮਤ ਜਿਹੜੀ ਆ ਚੁਕਾਉਣੀ ਪੈਣੀ ਆ।
annihilationism is not really a valid argument.
ਇਹ ਜਿਹੜਾ ਕਿ ਬਿਲਕੁਲ ਜਿਹੜਾ ਕਿ ਹੈ ਕਿ ਬਿਲਕੁਲ ਮਿਟਾ ਦਿੱਤਾ ਜਾਣਾ, ਇਹ ਕੋਈ ਬਹਿਸ ਹੀ ਹੈ ਨਹੀਂ ਇਹਦੀ।
Okay, then there's something called conditional immortality. I'm going to be very brief here.
ਇੱਕ ਹੈਗੀ ਜਿਹੜੀ ਕਿ ਜਿੱਤੇ ਸ਼ਰਤ ਲਾਈ ਹੋਣੀ
ਹੈ। What this basically says is, look, God did not create the soul to live forever, to be immortal.
ਉਹ ਕਹਿੰਦੇ ਆ, ਕੋਈ ਲੋਕੀ ਕਹਿੰਦੇ ਆ, ਸਿੱਖਿਆ ਇਹ ਸਿਖਾਉਂਦੇ ਹੈਗੇ ਆ ਕਿ ਪਰਮੇਸ਼ਵਰ ਨੇ ਜਾਨ ਨੂੰ ਇਸ ਕਰਕੇ ਨਹੀਂ ਸੀ ਬਣਾਇਆ, ਜਾਣ ਕਿ ਆਤਮਾ ਨੂੰ ਇਹ ਨਹੀਂ ਸੀ ਬਣਾਇਆ ਕਿ ਹਮੇਸ਼ਾ ਉਹ ਜੀਵੇ।
When you die, that's it. That's what God made us to be. ਉਹ ਕਹਿੰਦੇ ਕਿ ਜਿਸ ਵੇਲੇ
ਤੁਸੀਂ ਮਰ ਗਏ ਤਾਂ ਮਰ ਗਏ, ਉਸ ਖਤਮਾ ਹੋ ਗਿਆ।
But if you want to be immortal, live forever,
ਜੇ ਤੁਸੀਂ ਹਮੇਸ਼ਾ ਲਈ ਜ਼ਿੰਦਗੀ ਪਾਉਣੀ ਹੈ,
it's conditional.
ਉਹਦੇ ਤੇ ਸ਼ਰਤ ਲੱਖੀ ਹੋਈ
ਹੈ। You got to believe the Lord Jesus Christ.
ਉਹ ਹੈ ਕਿ ਪ੍ਰਭੂ ਯਿਸੂ ਮਸੀਹ ਤੇ ਤੁਸੀਂ ਵਿਸ਼ਵਾਸ ਕਰੋ।
So it's similar to annihilationism but slightly different.
ਪਰ ਇਹ ਜਿਹੜੀ ਗੱਲ ਕਹਿਣੀ ਹੈਗੀ ਹੈ ਜਿਹੜੇ ਕਿ ਬਿਲਕੁਲ ਖਾਤਮਾ ਕੀਤਾ ਜਾਣਾ ਹੈ ਉਹਦੇ ਨਾਲ ਥੋੜੀ ਬੜੀ ਰਲਦੀ ਆ, ਪਰ ਥੋੜੀ ਉਹ ਤੋਂ ਫਰਕ ਹੈ।
Now these are the type of things that undermine the doctrine of hell.
ਪਰ ਇਹ ਆ ਕਿ ਇਹ ਜਿਹੜੀਆਂ ਦੋਏ ਗੱਲਾਂ ਹੈਗੀਆਂ ਜਿਹੜੀ ਬਾਈਬਲ ਦੇ ਵਿੱਚ ਸਿੱਖਿਆ ਦੇ ਬਾਰੇ ਜਿਹੜੀ ਗੱਲ ਕੀਤੀ ਜਾਂਦੀ ਹੈ ਉਹਦੇ ਖਿਲਾਫ ਬੋਲਦੀਆਂ।
So what does the Bible teach about hell?
ਨਰਕ ਦੇ ਬਾਰੇ ਬਾਈਬਲ ਕੀ ਸਾਨੂੰ ਸਿਖਾਉਂਦੀ ਹੈ?
What is the biblical view? So secondly, let's look at this.
ਇਹਦੇ ਬਾਰੇ ਅਸੀਂ ਦੇਖਾਂਗੇ ਕਿ ਬਾਈਬਲ ਦੀ ਕੀ ਬਾਈਬਲ ਕੀ ਕਹਿੰਦੀ ਹੈ ਨਾ
ਕਦੇ Sometimes you hear people say something like this, you know what? I've been through hell and back.
ਕਈ ਵਾਰੀ ਅਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਹਾਂ ਕਿ ਮੈਂ ਤਾਂ ਨਰਕ ਦੇ ਵਿੱਚ ਜਾ ਪਹੁੰਚਿਆ ਹੈਗਾ ਹਾਂ ਉੱਥੋਂ ਮੁੜ ਕੇ ਆਇਆ
Please don't use that language.
ਇਸ ਇਹੋ ਜਿਹੀ ਜਿਸ ਵੇਲੇ ਲੋਕੀ ਵਿਵਸਥਾ ਦੇ ਵਿੱਚ ਹੁੰਦੇ ਆ ਕਹਿੰਦੇ ਮੈਂ ਤਾਂ ਨਰਕ ਦੇ
ਵਿੱਚ ਜਾ ਪਹੁੰਚਿਆ What difficulties you've been through?
ਭਾਵੇਂ ਕਿਹੋ ਜੀ ਤੁਹਾਡੀ ਵੱਡੀ ਤੋਂ ਵੱਡੀ ਮੁਸ਼ਕਲ ਆਵੇ
It's not anything compared to hell.
ਨਰਕ ਦੇ ਬਰਾਬਰ ਨਹੀਂ ਹੈਗੇ ਪਰ ਇਸ ਤਰ੍ਹਾਂ ਇਹ ਗਲਤ ਹੈ ਕਹਿਣਾ ਕਿ ਮੈਂ ਤਾਂ ਨਰਕ ਵਿੱਚ
ਗਿਆ ਸੀ Sometimes use hell people use hell as a swear word
ਕਿ ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਜ਼ਿਆਦਾ ਕਰਦੇ ਹੈਗੇ
ਕਈ ਵਾਰੀ I'm not going to say the word
ਇਹ ਨਹੀਂ ਕਹਿਣਾ ਚਾਹੁੰਗੇ
it's a b then hell and it's related to blood
ਗਾਲ ਕੱਢ ਕੇ ਕਹਿੰਦੇ ਆ ਕਿ ਉਹ ਇਸ ਤਰ੍ਹਾਂ ਯੂਜ਼ ਕਰਦੇ ਆ
please don't use that language
ਇਹੋ ਜੀ ਭਾਸ਼ਾ ਇਸਤੇਮਾਲ ਨਾ ਕਰੋ
it's not glorifying to god
ਇਹਦੇ ਦੁਆਰੇ ਪਰਮੇਸ਼ਰ ਦੀ ਮਹਿਮਾ ਨਹੀਂ ਹੁੰਦੀ
We treat hell lightly.
ਅਸੀਂ ਕੀ ਕਰਦੇ ਹੈਗੇ ਆ ਜਿਹੜਾ ਨਰਕ ਹੈਗਾ ਉਹਨੂੰ ਹਲਕੀ ਜਿਹੀ ਗੱਲ ਸਮਝਦੇ
ਹਾਂ. Hell is a terrible place where sinners go.
ਨਰਕ ਜਿਹੜਾ ਹੈ ਉਹ ਬਹੁਤ ਘਰੌਣੀ ਜਗ੍ਹਾ ਹੈ ਜਿੱਥੇ ਅਨਵਿਸ਼ਵਾਸੀ ਲੋਕ ਜਾਂਦੇ
ਹਨ. When unbelievers die,
ਜਿਸ ਵੇਲੇ ਅਨਵਿਸ਼ਵਾਸੀ ਮਰਦੇ ਹਨ,
their soul goes to hell and usually in the Bible that's referred to as Hades or Sheol.
ਤੇ ਜਿਸ ਵੇਲੇ ਬਾਈਬਲ ਗੱਲ ਕਰਦੀ ਹੈ ਕਿ ਉਹ ਨਰਕ ਦੇ ਵਿੱਚ ਜਾਂਦੇ ਹਨ ਉਹ ਨਾਂ ਦਿੱਤਾ ਹੈਗਾ ਕਿ ਹੇਡਿਸ ਤੇ ਸ਼ੀਓਲ
although Hades and Sheol can mean the grave as well depending on the context
ਤੁਸੀਂ ਇਹਦਾ ਤਰਜਮਾ ਵੀ ਕਹਿ ਸਕਦੇ ਹੋ ਕਬਰ ਦੇ ਵਿੱਚ
when Christ comes back and there's the resurrection of the dead
ਜਿਸ ਵੇਲੇ ਪ੍ਰਭੂ ਯਿਸੂ ਮਸੀਹ ਆਊਗਾ ਜਿਹੜੇ ਮੁਰਦੇ ਹਨ ਉਹ ਜੀ ਉੱਠਣਗੇ
then the body and soul will go to hell and usually in the Bible it's referred to as Gehenna in the Greek
ਤੇ ਫਿਰ ਵੀ ਉਹ ਕਹਿੰਦੇ ਹੈਗੇ ਆ ਕਿ ਜਿਸ ਵੇਲੇ ਅਨਵਿਸ਼ਵਾਸੀ ਜਿਹੜੀ ਆਤਮਾ ਉਹਨਾਂ ਦੀ ਦੇਹ ਜਿਹੜੀ ਹੈਗੀ ਆ ਉਹ ਵੀ ਇਕੱਠੇ ਹੋ ਗਏ ਤੇ ਉਹ ਨਰਕ ਜਾਣਗੇ
But the question is this
ਸਵਾਲ ਇਹ ਆ
What is hell like
ਨਰਕ ਕਿਹੋ ਜਿਹਾ ਹੈ
Please don't listen to YouTube videos of people who say I've been to hell and back and this is what it's like listen just stick to the Bible
ਜਿਹੜੇ ਲੋਕੀ ਕਹਿੰਦੇ ਆ ਕਿ ਮੈਂ ਨਰਕ ਜਾ ਕੇ ਦੇਖ ਕੇ ਆਇਆ ਕਿਹੋ ਜਿਹਾ ਹੈਗਾ YouTube ਤੇ ਬਹੁਤ ਸਾਰੀਆਂ ਵੀਡੀਓ ਬਣਾ ਕੇ ਸੁਣਦੇ ਉਹਨਾਂ ਨੂੰ ਦੇਖੋ ਨਾ ਸੁਣੋ ਨਾ
and they make lots of money from writing books about it
ਤੇ ਉਹਦੇ ਬਾਰੇ ਫਿਰ ਕਿਤਾਬਾਂ ਲਿਖਦੇ ਤੇ ਬਹੁਤ ਸਾਰਾ ਪੈਸਾ ਕਮਾਉਂਦੇ
ਆ just stick to the book the word of god
ਦਾ ਬੁੱਕ ਜਿਹੜਾ ਕਿ ਆ ਜਿਹੜੀ ਕਿਤਾਬ ਹੈਗੀ ਹੈ ਬਾਈਬਲ ਇਹਦੇ ਉੱਤੇ ਰਹੋ
so I'm going to use look at seven things briefly
ਸੱਤ ਗੱਲਾਂ ਦੇਖਣੀਆਂ ਥੋੜੇ ਸਮੇਂ ਚ
first of all
ਪਹਿਲੀ ਗੱਲ
hell is a place of banishment a place away from the lord
ਨਰਕ ਜਿਹੜਾ ਹੈ ਉਹ ਇਹ ਹੈ ਕਿ ਜਿੱਥੇ ਉਹਨਾਂ ਨੂੰ ਜਿੱਦਾਂ ਪੰਜਾਬੀ ਚ ਕਹਿੰਦੇ ਦੇਸ਼ ਨਿਕਾਲਾ ਦੇ ਦਿੰਦਾ ਪਰਮੇਸ਼ਰ ਤੋਂ ਉਹਨੂੰ ਅਲੱਗ ਕੀਤਾ ਜਾਣਾ
again you may look at some of these verses 2 Thessalonians chapter 1 verse 9
ਦੂਸਰਾ ਥੈਸਲੋਨੀਕੀ 1:9
it says these shall be punished with everlasting destruction from the presence of the lord and from the glory of his power
ਪਹਿਲਾ ਦੂਸਰਾ ਥੈਸਲੋਨੀਕੀ 1:9 ਦੇ ਵਿੱਚ ਲਿਖਿਆ ਹੋਇਆ ਹੈ
that will be punished with everlasting destruction from the presence of the lord
ਜੇ ਨੇ ਮੈਂ ਆਪਣੇ ਆਤਮਾ ਨਾਲ ਉਹਦੇ
No, it just says we'll be away from the Lord.
ਇਹਦਾ ਮਤਲਬ ਇਹ ਹੀ ਆ ਕਿ ਇੱਥੇ ਆਇਤ ਨਹੀਂ ਮੈਨੂੰ ਲੱਭੀ ਹੈਗੀ ਮਾਫ ਕਰਨਾ ਇਹਦਾ ਮਤਲਬ ਇਹ ਆ ਕਿ ਪਰਮੇਸ਼ਰ ਤੋਂ ਅਸੀਂ ਜੁਦਾ ਹੋ ਜਾਣਾ
Paul was writing to believers
ਵਿਸ਼ਵਾਸੀਆਂ ਨੂੰ ਲਿਖ ਰਿਹਾ ਸੀ
and telling them that the unbelievers will suffer punishment away from the presence of the Lord
ਉਹ ਕਹਿ ਰਿਹਾ ਕਿ ਪਰਮੇਸ਼ਰ ਤੋਂ ਅਲੱਗ ਕੀਤੇ ਜਾਣਗੇ ਅਲੱਗ ਹੋ ਕੇ ਉਹ ਪਰਮੇਸ਼ਰ ਦੀ ਸਜ਼ਾ ਜਿਹੜੀ ਨਰਕ ਦੀ ਹੈ ਉਹ ਭੁਗਤਣਗੇ
Matthew chapter 8 verse 12
Matthew 8:12
Here Jesus is speaking to the centurion.
Centurion ਦੇ ਨਾਲ ਗੱਲ ਕਰ ਰਿਹਾ ਸੀਗਾ.
And he's saying that many in Israel will not be found in God's kingdom.
ਉੱਥੇ ਲਿਖਿਆ ਆ ਕਿ ਬਹੁਤ ਸਾਰੇ ਇਜ਼ਰਾਈਲੀ ਕੌਮ ਦੇ ਵਿੱਚੋਂ ਸਵਰਗ ਦੇ ਵਿੱਚ ਨਾ ਪਾਏ ਜਾਣਗੇ.
And they'll be cast out into darkness.
ਉਹ ਹਨੇਰੇ ਦੇ ਵਿੱਚ ਸਿੱਟੇ ਜਾਣਗੇ.
They'll be cast away from God's light.
ਇਹਦਾ ਮਤਲਬ ਇਹ ਆ ਕਿ ਪਰਮੇਸ਼ਰ ਤੋਂ ਉਹ ਅਲੱਗ ਕੀਤੇ ਜਾਣਗੇ ਤੇ ਦੂਰ ਸਿੱਟੇ ਜਾਣਗੇ।
Now you might think look I'm not a Christian.
ਤੁਸੀਂ ਕਹੋਗੇ ਮੈਂ ਤਾਂ ਵਿਸ਼ਵਾਸੀ ਨਹੀਂ ਹਾਂ।
Well I may be quite happy to be away from God.
ਮੈਂ ਤਾਂ ਖੁਸ਼ ਹੋਵਾਂਗਾ ਪਰਮੇਸ਼ਰ ਤੋਂ ਦੂਰ ਰਹਿ ਕੇ।
Or maybe there's people who say look I'm happy to be away from the presence of the Lord. I don't want God to rule my life. I want to do whatever I want to do.
ਕਈ ਲੋਕ ਇਹ ਵੀ ਹੈਗੇ ਆ ਕਿ ਕਹਿੰਦੇ ਮੈਂ ਤਾਂ ਖੁਸ਼ ਹਾਂ ਪਰਮੇਸ਼ਰ ਤੋਂ ਦੂਰ ਹੋ ਕੇ ਮੈਂ ਤਾਂ ਚੰਗਾ ਰਹੂਗਾ ਕਿ ਮੈਂ ਜੋ ਮਰਜ਼ੀ ਕਰਾਂ ਉਹ ਕਰ ਸਕਾਂ ਪਰਮੇਸ਼ਰ ਤੋਂ ਦੂਰ ਹੋ ਕੇ।
That's fine for me. I don't want God to intervene in my life in the next life.
ਮੈਂ ਤਾਂ ਖੁਸ਼ ਹਾਂ ਕਿ ਮੈਂ ਨਹੀਂ ਚਾਹੁੰਦਾ ਕਿ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਦਖਲ ਦੇਵੇ ਉਹ ਤੋਂ ਮੈਂ ਉਹ ਤੋਂ ਬਗੈਰ ਹੀ ਮੈਂ ਠੀਕ ਹਾਂ।
And you might think you know what All my favorite celebrities will be there. All my idols will be there. Family members will be there. Friends will be there. We'll have a nice party.
ਫਿਰ ਉਹ ਇਸ ਤਰੀਕੇ ਨਾਲ ਸੋਚਦੇ ਆ, ਕਹਿੰਦੇ ਕਿ ਹਾਂ ਕਿ ਨਰਕ ਦੇ ਜਾਵਾਂਗੇ, ਬਹੁਤ ਸਾਰੇ ਉੱਥੇ ਫਿਲਮ ਸਿਤਾਰੇ ਹੋਣਗੇ, ਗੀਤਾਂ ਵਾਲੇ ਗਾਉਣ ਵਾਲੇ ਹੋਣਗੇ, ਬਹੁਤ ਸਾਰੇ ਵੱਡੇ ਵੱਡੇ ਲੋਕ ਹੋਣਗੇ, ਮੇਰਾ ਪਰਿਵਾਰ ਹੋਊਗਾ ਸਾਰੇ ਉੱਥੇ, ਅਸੀਂ ਸਾਰੇ ਰਲ ਕੇ ਫਿਰ ਅਸੀਂ ਵੱਡੀ ਪਾਰਟੀ ਕਰਾਂਗੇ।
What you forget in this life,
ਪਰ ਤੁਸੀਂ ਕੀ ਭੁੱਲਦੇ ਆ ਇਸ ਜੀਵਨ ਦੇ ਵਿੱਚ,
No one lives without reference to God.
ਪਰਮੇਸ਼ਰ ਦੇ ਜ਼ਿਕਰ ਕੀਤੇ ਤੋਂ ਬਗੈਰ ਕੋਈ ਨਹੀਂ ਜੀ ਸਕਦਾ।
We are never totally away from the Lord in this life.
ਇਸ ਜੀਵਨ ਦੇ ਵਿੱਚ ਪਰਮੇਸ਼ਰ ਤੋਂ ਅਸੀਂ ਬਿਲਕੁਲ ਅਲੱਗ ਨਹੀਂ ਹੁੰਦੇ।
Even unbelievers, even sinners.
ਪਾਪੀ ਵੀ ਤੇ ਅਨਵਿਸ਼ਵਾਸੀ ਲੋਕ ਵੀ।
God gives you breath, God gives you life.
ਪਰਮੇਸ਼ਰ ਨੇ ਤੁਹਾਨੂੰ ਸਾਹ ਦਿੱਤਾ, ਪਰਮੇਸ਼ਰ ਤੁਹਾਨੂੰ ਜੀਵਨ ਦਿੱਤਾ।
The Bible says God is good to the wicked every day.
ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਜਿਹੜੇ ਦੁਸ਼ਟ ਲੋਕ ਹਨ ਉਹਨਾਂ ਦੇ ਉੱਤੇ ਵੀ ਭਲਾਈ ਕਰਦਾ।
He gives rain and sunshine to the to the just and the unjust.
ਤੇ ਬਾਈਬਲ ਇਹ ਵੀ ਕਹਿੰਦੀ ਹੈਗੀ ਕਿ ਪਰਮੇਸ਼ਰ ਧੁੱਪ ਛਾਂ ਜਿਸ ਦਿੰਦਾ ਹੈਗਾ ਹੈ ਜਿਹੜੇ ਵਿਸ਼ਵਾਸੀ ਲੋਕ ਹਨ, ਧਰਮੀ ਲੋਕ ਹਨ ਤੇ ਜਿਹੜੇ ਕੁਧਰਮੀ ਲੋਕ ਹਨ।
Unbelievers enjoy many of God's benefits in this life.
ਇਸ ਜੀਵਨ ਦੇ ਵਿੱਚ ਅਨਵਿਸ਼ਵਾਸੀ ਲੋਕ ਜੋ ਪਰਮੇਸ਼ਰ ਦੀਆਂ ਬਰਕਤਾਂ ਹਨ ਉਹਨਾਂ ਦਾ ਬਹੁਤ ਆਨੰਦ ਚੱਖਦੇ ਹਨ।
You have food, you have drink.
ਖਾਣਾ ਪੀਣਾ ਹੈ ਤੁਹਾਡੇ ਕੋਲ।
You have clothing.
ਕੱਪੜੇ ਹੈ ਪਹਿਨਣ ਦੇ ਲਈ।
Friendships.
ਦੋਸਤੀ ਹਨ।
You can enjoy sports.
ਫਿਰ ਤੁਸੀਂ ਖੇਡਾਂ ਵੀ ਖੇਡ ਸਕਦੇ ਆ।
Music, art, laughter.
ਤੁਸੀਂ ਹੱਸ ਸਕਦੇ ਆ, ਗੀਤ ਸੁਣ ਸਕਦੇ
ਹੈਗੇ ਆ। You can enjoy a certain degree of happiness.
ਬਸ ਥੋੜਾ ਸਮਾਂ ਤੁਹਾਡੇ ਜੀਵਨ ਦੇ ਵਿੱਚ ਖੁਸ਼ੀ ਦਾ ਵੀ
ਹੁੰਦਾ। You have families.
ਪਰਿਵਾਰ ਵੀ ਹੈ।
You can see your children grow up.
ਤੁਸੀਂ ਦੇਖਦੇ ਆਪਣੇ ਬੱਚਿਆਂ ਨੂੰ ਵੱਡੇ
ਹੁੰਦੇ। You can admire the beauties of creation.
ਹਾਂ ਕਿ ਤੁਸੀਂ ਜੋ ਪਰਮੇਸ਼ਰ ਦੀ ਸ੍ਰਿਸ਼ਟੀ ਬਣਾਈ ਉਹਦਾ ਆਨੰਦ ਦੇਖਦੇ ਆ,
ਸੋਹਣੀ ਕਿੰਨੀ ਆ। Even for unbelievers, these things are a gift from God.
ਪਰ ਅਨਵਿਸ਼ਵਾਸੀ ਲੋਕ ਵੀ ਇਹ ਦੇਖਦੇ ਤੇ ਕਹਿੰਦੇ ਕਿ ਸਭ ਕੁਝ ਪਰਮੇਸ਼ਰ
ਵੱਲੋਂ। In this life no one is banished completely from the presence of the Lord.
Koi vi parmeshwar ton alag nahi kita hoya.
There are many many benefits that God gives to us.
Bahut sariyan barkatan han jehde fayde han parmeshwar
walon. Even if we curse God every day. Even if we curse God.
Paave assi parmeshwar nu gaalan deiye har roz ta ohda naam badnaam kariye.
But in hell.
Par nark de vich jis vele hovange.
All these benefits will go.
Sariyan barkatan jehdi hai ge chale jaane.
There'll be nothing of God's love and goodness and mercy.
Parmeshwar di daya pyar te ohdi palai utthe nahi honi.
There'll be no type of happiness or joy.
Koi utthe khushi te anand nahi hona.
We'll be totally banished from the presence of God and from his benefits.
Parmeshwar diyan barkatan ton, parmeshwar di huzuri ton assi bilkul alag kite jana.
There's only darkness, there will be nothing of God's light.
Parmeshwar di roshni nahi utthe honi, bilkul hnera utthe hona.
There is no love in hell.
Nark de vich pyar nahi hona.
There is no mercy in hell.
Nark de vich daya nahi honi.
There is no kindness in hell.
Parmeshwar de vich koi bhalai nahi.
There are no friends in hell.
ਕੋਈ ਵੀ ਮਿੱਤਰ ਦੋਸਤ ਨਹੀਂ ਹੋਣੇ।
There is only intense pain.
ਸਿਰਫ ਉੱਥੇ ਦਰਦ ਹੀ ਦਰਦ।
We will be banished from the presence of the Lord.
ਪਰਮੇਸ਼ਰ ਦੀ ਹਜ਼ੂਰੀ ਤੋਂ ਅਸੀਂ ਅਲੱਗ ਕੀਤੇ ਜਾਣਾ।
Secondly.
ਦੂਸਰੀ ਗੱਲ।
The Bible uses this word torment.
ਬਾਈਬਲ ਜਿਹੜੀ ਹੈਗੀ ਆ ਟੋਰਮੈਂਟ ਇਹਦਾ ਮਤਲਬ ਤੜਫਣਾ।
Turn to Luke 16.
ਲੂਕਾ 15 ਦੇ ਵਿੱਚ
ਅਸੀਂ ਦੇਖੀ। The rich man and Lazarus.
ਅਸੀਂ ਦੇਖਿਆ ਜੀ ਕਿ ਅਮੀਰ ਤੇ ਲਾਜ਼ਰਸ।
The rich man didn't believe in God and he was sent to a place of torment. Look at verse 23. And being in torments in Hades. It says torments.
ਇਹ ਤੇ ਲਿਖਿਆ ਕਿ ਉਹ ਨਰਕ ਦੇ ਵਿੱਚ ਤੜਫ ਰਿਹਾ ਸੀ।
Revelation chapter 20 which we read earlier verse 10 it says it talks there about how the devil will be in torments in the lake of fire.
ਅਸੀਂ ਦੇਖਿਆ 20:10 ਦੇ ਵਿੱਚ ਕਿ ਹਾਂ ਕਿ ਕਿਸ ਤਰ੍ਹਾਂ ਜਿਹੜਾ ਸ਼ੈਤਾਨ ਹੈਗਾ ਉਹ ਚੀਲ ਦੀ ਅੱਗ ਦੇ ਵਿੱਚ ਤੜਫ ਰਿਹਾ।
The word torment occurs 15 times in the New Testament.
ਨਵੇਂ ਨੇਮ ਦੇ ਵਿੱਚ ਜਿਹੜਾ ਟੋਰਮੈਂਟ ਤੜਫਣਾ ਹੈਗਾ ਉਹ 15 ਵਾਰੀ
ਆਉਂਦਾ। And it conveys this idea of conscious suffering.
ਇਹਦਾ ਮਤਲਬ ਹੈ ਕਿ ਅਸੀਂ ਪਤਾ ਲੱਗੂਗਾ ਕਿ ਅਸੀਂ ਤੜਫ ਰਹੇ ਹਾਂ।
Which will last forever and ever.
ਹਮੇਸ਼ਾ ਹਮੇਸ਼ਾ ਤੜਫਣਾ।
Another word that's used is agony.
Agony ਇਹ ਵੀ ਹੈਗਾ ਕਿ ਹਾਂ ਕਿ ਤੜਫ ਵਰ ਗਈ ਆ।
Again if you go to that same passage in Luke 16 the rich man and Lazarus.
Lazarus ਦੇ ਅਮੀਰ ਦੀ ਦੇਖੋ ਕਹਾਣੀ।
In verse 24 in the New King James it says the rich man said I am tormented in this flame. In some translations it says I am in agony in these flames.
ਇੱਥੇ ਲਿਖਿਆ ਹੈ ਕਿ ਉਹ ਜਿਹੜਾ ਕਿ ਤਨੀ ਸੀਗਾ ਉਹ ਕਹਿੰਦਾ ਕਿ ਮੈਂ ਤੇ ਇੱਥੇ ਤੜਫ ਰਿਹਾ ਹੈਗਾ ਆ ਕਿ ਦੂਸਰੇ ਤਰਜਮੇ ਵਿੱਚ ਇਹ ਵੀ ਲਿਖਿਆ ਕਿ agony ਮਤਲਬ ਲਿਖਿਆ ਹੈ ਕਿ ਤੜਫਣਾ।
It means pain, distress, anguish.
ਬਹੁਤ ਸਾਰਾ ਤੜਫਣਾ ਹੋਣਾ ਹੈ ਉੱਥੇ ਗੰਭੀਰਤਾ ਹੋਣੀ ਹੈ।
Some of the agonies that we experience on earth can be great.
ਧਰਤੀ ਤੇ ਰਹਿੰਦੇ ਹੋਏ ਜਿਹੜੀ ਸਾਡੇ ਉੱਤੇ ਤੜਫਣਾ ਹੁੰਦਾ ਹੈਗਾ ਥੋੜੀ ਚੱਦੀ ਹੁੰਦੀ ਆ।
I had a cousin.
ਇਹਨਾਂ ਦਾ ਕਜ਼ਨ ਸੀਗਾ
ਪਲੇਇੰਗ ਫਾਈਵ ਸਾਈਡ ਫੁੱਟਬਾਲ
ਉਹ ਫੁੱਟਬਾਲ ਖੇਡਦਾ ਸੀਗਾ
ਜਿੱਥੇ ਪੰਜ ਦਰ ਉਸ ਪੰਜ ਦਰ ਟੂ ਅ ਟੈਕਲ ਐਂਡ ਹੀ ਸ਼ਿਨ ਸਨੈਪਡ ਇਨ ਟੂ
ਕੀ ਹੋਇਆ ਕਿ ਜਿਸ ਵੇਲੇ ਖੇਡ ਰਹੇ ਸੀਗੇ ਤੇ ਉਹ ਜਿਸ ਵੇਲੇ ਫੁੱਟਬਾਲ ਲੈਣ ਗਿਆ ਤੇ ਉਹਦੀ ਲੱਤ ਜਿਹੜੀ ਸੀਗੀ ਸ਼ਿਨ ਉਹ ਦੋ ਹਿੱਸੇ ਚ
ਟੁੱਟ ਗਈ ਯੂ ਕੈਨ ਸੀ ਦ ਬੋਨਸ ਸਟਿਕਿੰਗ ਆਊਟ
ਉਹਦੀ ਜਿਹੜੀ ਹੱਡੀ ਸੀਗੀ ਉਹ ਬਾਹਰ ਨਿਕਲ ਆਈ
ਐਂਡ ਹੀ ਟੋਲਡ ਮੀ ਆਈ ਵਾਸ ਇਨ ਐਗਨੀ
ਉਹ ਕਹਿੰਦਾ ਕਿ ਜਿਸ ਵੇਲੇ ਮੇਰੀ ਹੱਡੀ ਬਾਹਰ ਨਿਕਲੀ ਉਸ ਵੇਲੇ ਮੈਂ ਬਹੁਤ ਦਰਦ ਨਾਲ ਤੜਫ ਰਿਹਾ ਸੀ ਇਟ ਵਾਸ ਅ ਲੌਂਗ
ਟਾਈਮ ਅਗੋ ਹੀ ਕਾਲਡ ਦ ਐਂਬੂਲੈਂਸ ਇਟ ਟੁੱਕ 8 ਮਿੰਟਸ ਟੂ ਕਮ ਹੀ ਸੈਡ ਦੋਸ 8 ਮਿੰਟਸ ਸੀਮਡ ਲਾਈਕ ਇਟਰਨਿਟੀ
ਉਹਨੇ ਐਂਬੂਲੈਂਸ ਸੱਦੀ 8 ਮਿੰਟ ਲੱਗੇ ਉਹ ਕਹਿੰਦਾ 8 ਮਿੰਟ ਉਹ ਜਿਹੜੀ ਤੜਫਣਾ ਸੀਗੀ ਮੇਰੀ ਦਰਦ ਦੀ ਉਹ ਕਹਿੰਦਾ ਮੈਨੂੰ ਇਦਾਂ ਲੱਗਾ ਕਿ ਜਿਸ ਤਰ੍ਹਾਂ ਹਮੇਸ਼ਾ ਦੇ ਲਈ ਸੀਗਾ
ਹੈਲ ਇਜ਼ ਅ ਪਲੇਸ ਆਫ ਪੇਨ ਐਂਡ ਐਗਨੀ
ਹਾਂ ਕਿ ਜਿਹੜੀ ਜਗ੍ਹਾ ਹੈਗੀ ਨਰਕ ਉਹ ਹੈਗਾ ਉੱਥੇ ਤੜਫਣਾ ਤੇ ਦਰਦ ਮਹਿਸੂਸ
ਕਰਨਾ ਸੋ ਇਟ ਵਿਲ ਬੀ ਫੈਲਟ ਇਨ ਆਰ ਬੀਇੰਗ ਆਰ ਬੋਡੀ ਹਾਰਟ ਮਾਈਂਡ ਐਂਡ ਸੋਲ
ਸੋ ਅਸੀਂ ਆਪਣੇ ਦੇਹ ਦੇ ਵਿੱਚ ਆਪਣੇ ਮਨ ਦੇ ਵਿੱਚ ਆਪਣੀ ਜਾਨ ਦੇ ਵਿੱਚ ਉਸ ਤੜਫਣ ਨੂੰ ਅਸੀਂ ਮਹਿਸੂਸ ਕਰਾਂਗੇ
ਅਨਦਰ ਵਰਡ ਦੈਟ ਯੂਜ਼ ਦਿਸ ਇਟਸ ਅ ਪਲੇਸ ਆਫ ਟ੍ਰਿਬਿਲੇਸ਼ਨ ਐਂਡ ਐਂਗੁਇਸ਼
ਇੱਥੇ ਹੈਗਾ ਕਿ ਉੱਥੇ ਬਹੁਤ ਬਿਪਤਾ ਹੋਣੀ ਹੈਗੀ
ਹੈ ਰੋਮੀਅਨ ਚੈਪਟਰ 2 ਵਰਸ 8 ਐਂਡ 9
ਰੋਮੀਆ 2 8 ਤੇ 9
ਹੇਅਰ ਪੌਲ ਇਸ ਡਿਸਕ੍ਰਾਈਬਿੰਗ ਹਾਊ ਗੋਡ ਵਿਲ ਜਜ ਸਿਨਰਸ
ਇੱਥੇ ਦੱਸਿਆ ਕਿ ਪੌਲਸ ਦੱਸਦਾ ਕਿ ਪਰਮੇਸ਼ਰ ਕਿਦਾਂ ਲੋਕਾਂ ਦਾ ਨਿਆਂ
ਕਰੇਗਾ ਇਟ ਵਿਲ ਬੀ ਅਕੋਰਡਿੰਗ ਟੂ ਦ ਨੋਲੇਜ ਆਫ ਗੋਡਸ ਟਰੂਥ ਐਂਡ ਦੇਅਰ ਰਿਸਪੌਂਸ ਟੂ ਇਟ
ਤੇ ਜੋ ਪਰਮੇਸ਼ਰ ਦੀ ਸੱਚਾਈ ਅੱਗੇ ਉਹਨਾਂ ਦੀ ਪੇਸ਼ ਕੀਤੀ ਗਈ ਸੀਗੀ ਉਹਦੇ ਮੁਤਾਬਕ ਜੋ ਉਹਨਾਂ ਨੇ ਕੀਤਾ ਹੈਗਾ ਉਹ ਤੋਂ ਸਜ਼ਾ ਦਿੱਤੀ ਜਾਊ
ਦੋਜ਼ ਹੂ ਆਰ ਫੇਥ ਚੈਪਟਰ 2 ਵਰਸ 7 ਇਟ ਸੇਜ਼ ਇਟਰਨਲ ਲਾਈਫ ਟੂ ਦੋਜ਼ ਹੂ ਬਾਈ ਦੇਅਰ ਕੰਟੀਨਿਊਸ ਇਨ ਡੂਇੰਗ ਗੁੱਡ ਸੀਕ ਫੋਰ ਗਲੋਰੀ ਓਨਰ ਐਂਡ ਇਮੋਰਟੈਲਿਟੀ Those who have faith and they show it in their lives will receive immortality or honor and glory.
ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ ਹੋ ਕੇ ਮਹਿਮਾ ਆਦਰ ਅਤੇ ਅਬਨਾਸ਼ ਨੂੰ ਪਾਲਦੇ ਹਨ ਉਹਨਾਂ ਨੂੰ ਸਦੀਪਕ ਜੀਵਨ ਦੇਵੇਗਾ
Those who do not obey
ਜਿਹੜੇ ਉਹ ਹੁਕਮਾਂ ਦੀ ਪਾਲਣਾ ਨਹੀਂ ਕਰਦੇ
Verse 8 and 9 it talks about verse 9 tribulation and anguish
ਅਤੇ ਜਿਹੜੇ ਉਹ ਹੈ ਕਿ ਉਹ ਬਿਪਤਾ ਦੇ ਵਿੱਚ ਤੇ ਦਰਦਾਂ ਦੇ ਵਿੱਚ ਹੋਣਗੇ
ਵੀ ਟਾਕ ਅਬਾਊਟ ਟ੍ਰਿਬਿਊਲੇਸ਼ਨ ਐਟ ਟਾਈਮਸ ਦੈਟਸ ਟਾਕਿੰਗ ਅਬਾਊਟ ਟ੍ਰਬਲ
ਹਾਂ ਕਿ ਅਸੀਂ ਜਿਸ ਵੇਲੇ ਟ੍ਰਿਬਿਊਲੇਸ਼ਨ ਜਾਨੀ ਕਿ ਬਿਪਤਾ ਦੇ ਬਾਰੇ ਗੱਲ ਕਰਦੇ ਜਿਸ ਵੇਲੇ ਹੁੰਦੇ ਆ ਵੀ
ਟਾਕਿੰਗ ਅਬਾਊਟ ਡਿਸਟ੍ਰੈਸ
ਇਹ ਆ ਕਿ ਜਿਸ ਵੇਲੇ ਦੁੱਖ ਮੁਸੀਬਤਾਂ ਆਉਂਦੀਆਂ ਤੇ ਅਸੀਂ ਬਹੁਤ ਉਦਾਸ ਹੋ ਜਾਂਦੇ
ਹਾਂ emphasis on this these days because of the interest in psychology and mental health issues
aj kal eh bahut galla hundiyan ki jis vele sade koi bipta hundi hai to oh dimagi de utte dikhan lag pende
hai people talk about anguish and distress stress pressure and so on
oh kande sade te bahut vaar asi bojh thalle aaye hai ke sanu stress bahut hai ki ya bahut sari eh ji gallan karde hai oh dimagi taur te unna de ilaaj karna
this is nothing compared to the suffering in hell
pe jehdi eh ji aj kal eh dasna gal hundi hai ya nark da barabar nahi kar sakde
what hell will be like
dusri gal eh ke nark ho ke
ke place where there is weeping and gnashing of teeth
ਇਹ ਨਰਕ ਉਹ ਜਗ੍ਹਾ ਹੈਗੀ ਕਿ ਜਿੱਥੇ ਰੋਣਾ ਕਲਾਣਾ ਹੋਵੇ ਦੰਦ ਪੀਸਣੇ ਹੋਵੇ
ਅਗੇਨ ਵੀਲ ਜਸਟ ਲੁੱਕ ਐਟ ਵਨ ਵਰਸ ਹੇਅਰ
ਇੱਕ ਆਇਤ ਹੋਰ ਦੇਖਾਂਗੇ
ਮੱਥਿਊ ਚੈਪਟਰ 13
ਮਤੀ 13
ਐਂਡ ਵਰਸ 42
13 42
ਇਟ ਸੇਜ਼ ਦਿਸ
ਇਹ ਲਿਖਿਆ ਹੋਇਆ
ਐਂਡ ਵਿਲ ਕਾਸਟ them ਇਨਟੂ ਦ ਫਰਨੇਸ ਆਫ ਫਾਇਰ देयर ਵਿਲ ਬੀ ਵੇਲਿੰਗ ਐਂਡ ਅ ਨਾਸ਼ਿੰਗ ਆਫ
42 ਆਇਤ ਅਤੇ ਉਹਨਾਂ ਨੂੰ ਪੱਖਦੇ ਪੱਠੇ ਵਿੱਚ ਸੁੱਟੇ ਸੁੱਟ ਦੇਣਗੇ ਉੱਥੇ ਰੋਣਾ ਔਰ ਕਚੀਚੀਆਂ ਵਟਣਾ ਹੋਵੇਗਾ
ਦਿਸ ਐਕਸਪ੍ਰੈਸ਼ਨ ਇਜ਼ ਯੂਜ਼ਡ ਮੋਰ ਥੈਨ ਐਨੀ ਟੂ ਯੂਜ਼ ਟੂ ਡਿਸਕ੍ਰਾਈਬ ਹੈਲ
ਇਹ ਜਿਹੜੀਆਂ ਗੱਲਾਂ ਹੈਗੀਆਂ ਦਿਨ ਰੋਣਾ ਕਲਾਣਾ ਤੇ ਦੰਦ ਪੀਸਣੇ ਬਹੁਤ ਵਾਰੀ ਜ਼ਿਕਰ ਕੀਤਾ ਗਿਆ ਹੈ
ਵਨ ਇਟ ਟਾਕਸ ਅਬਾਊਟ ਵੀਪਿੰਗ ਇਟਸ ਨਾਟ ਜਸਟ ਯੂ ਨੋ ਜੈਂਟਲੀ ਕ੍ਰਾਈਂਗ
ਇਹ ਨਹੀਂ ਹੈ ਕਿ ਥੋੜੇ ਜਿਹੇ ਅੰਜੂ ਆ ਜਾਣੇ ਅੱਖਾਂ 'ਚ ਇਹਦਾ ਮਤਲਬ ਇਹ ਨਹੀਂ ਹੈਗਾ
ਇਟਸ ਵੇਲਿੰਗ ਦੈਟਸ ਗਰੀਫ ਦੇਅਰ
ਉੱਥੇ ਉੱਥੇ ਸੋਗ ਹੈਗਾ ਆ ਉੱਥੇ ਇਹ ਰੋਣਾ ਕਲਾਣਾ ਹੈਗਾ
ਦੈਰ ਇਜ਼ ਨੋ ਕੰਫਰਟ ਇਨ ਹੈਲ
ਉੱਥੇ ਦਿਲਾਸਾ ਹੈ ਨਹੀਂ
ਦੈਰ ਇਜ਼ ਨੋ ਹੋਪ ਇਨ ਹੈਲ
ਨਰਕ ਦੇ ਵਿੱਚ ਆਸ ਹੈ ਨਹੀਂ
ਦ ਨਾਸ਼ਿੰਗ ਆਫ ਟੀਥ ਇਜ਼ ਅਨਦਰ ਇਟਸ ਅ ਵੇ ਆਫ describing strong emotion
ha ki jehde ke dand pisne hege oh eh ya ke jida apni jazbaat jehde oh pesh karde
hai well it's no comfort it describes the fact that there's anger
utthe gussa vi hega
when stephen was stoned
jis
death
jis vele stephanus nu mareya gaya si
in acts chapter 7
rasoola 7 de vich
it says the crowd who heard him were angry they were furious and gnashed their teeth at him
ਜਿਸ ਵੇਲੇ ਉਹਨਾਂ ਨੇ ਦੇਖਿਆ ਕਿ ਸਟੀਫਨ ਉਹ ਪਥਰਾਵ ਕਰਦੇ ਸੀ ਸੁਣਿਆ ਹੈਗਾ ਉਹਨਾਂ ਨੇ ਦੰਦ ਪੀਸ ਕੇ ਬਹੁਤ ਗੁੱਸੇ ਦੇ ਨਾਲ ਉਹਨਾਂ ਪਥਰਾਵ ਕੀਤਾ
ਨਾਸ਼ਿੰਗ ਆਫ ਟੀਥ ਇਜ਼ ਆਲਸੋ ਅ ਵੇ ਆਫ ਡਿਸਕ੍ਰਾਈਬਿੰਗ ਐਂਗਰ
ਇੱਕ ਜਿਹੜਾ ਕਿ ਦੰਦ ਪੀਸਣੇ ਹੈਗੇ ਇਹਦਾ ਮਤਲਬ ਇਹ ਹੈ ਕਿ ਅਸੀਂ ਗੁੱਸਾ ਜਿਹੜਾ ਉਹ ਪੇਸ਼ ਕਰ ਰਹੇ
ਹੈਲ ਇਜ਼ ਐਨ ਐਕਸਟ੍ਰੀਮਲੀ ਐਂਗਰੀ ਪਲੇਸ
ਤੇ ਜਿਹੜਾ ਨਰਕ ਹੈਗਾ ਉਹ ਗੁੱਸੇ ਵਾਲੀ ਜਗ੍ਹਾ
ਸਿਨਰਸ ਵਿਲ ਗੋ ਦੇਅਰ
ਪਾਪੀ ਉੱਥੇ ਜਾਣਗੇ
ਐਂਡ ਰੀਅਲਾਈਜ਼ ਦੈਟ ਦ ਥਿੰਗਸ ਦੈਟ ਦੇ ਹੈਡ ਇਨ ਥਿਸ ਲਾਈਫ ਆਰ ਨਾਟ ਥੇਅਰ ਐਂਡ ਦੇ ਵਿਲ ਬੀ ਐਂਗਰੀ
ਜਿਸ ਵੇਲੇ ਉਹਨਾਂ ਨੇ ਜਾਣਨਾ ਕਿ ਹਾਂ ਕਿ ਜਿਹੜੀ ਜੀਵਨ ਇਸ ਜੀਵਨ ਦੇ ਵਿੱਚ ਦੁਨੀਆ ਇਸ ਧਰਤੀ ਦੇ ਉੱਤੇ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਮਿਲੀਆਂ ਉੱਥੇ ਉਹਨਾਂ ਨੂੰ ਨਹੀਂ ਮਿਲਣੀਆਂ ਫਿਰ ਗੁੱਸਾ ਹੋਣਗੇ
ਐਂਡ ਦੇਰ ਇਜ਼ ਨੋ ਰਿਪੈਂਟੈਂਸ ਥੇਅਰ ਡੋਨਟ ਥਿੰਕ ਪੀਪਲ ਇਨ ਹੈਲ ਵਿਲ ਬੀ ਰਿਪੈਂਟਿੰਗ ਵਿਲ ਬੀ ਰਿਮੋਰਸਫੁਲ ਦੇਰ ਇਜ਼ ਐਂਗਰ ਐਂਗਰ ਆਫ ਗੋਡ
ਤੇ ਉੱਥੇ ਇਹ ਨਾ ਸੋਚਣਾ ਕਦੀ ਕਹਾਂਗੇ ਨਰਕ ਦੇ ਵਿੱਚ ਮਾਫੀ ਮਿਲ ਜਾਣੀ ਹੈ ਤੇ ਉੱਥੇ ਪਰਮੇਸ਼ਰ ਦਾ ਗਜ਼ਬ ਹੋਣਾ ਗੁੱਸਾ ਹੋਣਾ ਉੱਥੋਂ ਨਿਕਲ ਨਹੀਂ ਸਕਦੇ ਬਚ ਨਹੀਂ ਸਕਦੇ
ਵਾਟ ਐਲਸ ਡਿਸਕ੍ਰਾਈਬਸ ਹੈਲ
ਨਰਕ ਨੂੰ ਹੋਰ ਕਿਸ ਤਰ੍ਹਾਂ ਸਮਝਾਇਆ ਗਿਆ
ਇਟਸ ਅ ਪਲੇਸ ਆਫ ਫਾਇਰ
ਅੱਗ ਦੀ ਜਗ੍ਹਾ
ਅ ਪਲੇਸ ਆਫ ਫਾਇਰ
ਅੱਗ ਦੀ ਜਗ੍ਹਾ
2 ਥੈਸਲੋਨੀਅਨਸ ਚੈਪਟਰ 1 ਵਰਸ 8 2 ਥੈਸਲੋਨੀਅਨਸ 1 ਵਰਸ 8
ਦੂਸਰਾ ਥੈਸਲੋਨੀਅਨਸ
ਅਗੇਨ ਵੀ ਜਸਟ ਲੁਕਿੰਗ ਐਟ ਅ ਫਿਊ ਵਰਸਸ ਦ ਰੈਸਟ ਆਰ ਔਨ ਦ ਸਕਰੀਨ ਯੂ ਕੈਨ ਲੁੱਕ ਐਟ ਦਮ ਆਫਟਰਵਰਡਸ
ਬਾਅਦ ਚ ਦੇਖਾਂਗੇ ਇੱਕ ਦੋ ਗੱਲਾਂ ਬਾਅਦ ਤਾਂ ਦੇਖਾਂਗੇ
ਇਟ ਸੇਜ਼ ਦਿਸ
ਇੱਥੇ ਕਿਹਾ ਹੈ ਹੈ
In flaming fire, taking vengeance on those who do not know God and on those who do not obey the gospel of our Lord Jesus Christ.
ਪਹਿਲਾ ਤਸਲੋਨੀਕੀਆਂ 1:8 ਇਸ ਤਰ੍ਹਾਂ ਲਿਖਿਆ ਹੋਇਆ ਹੈ ਅਤੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਨੂੰ ਅੰਜੀਲ ਦੀ ਅੰਜੀਲ ਨੂੰ ਨਹੀਂ ਜਾਣਦੇ ਉਹਨਾਂ ਨੂੰ ਬਦਲਾ ਦੇਵੇਗਾ ਅਤੇ ਉਹ ਸਜ਼ਾ ਭੋਗਣਗੇ ਅਰਥਾਤ ਪ੍ਰਭੂ ਦੇ ਹਜ਼ੂਰੋਂ ਅਤੇ ਉਹਦੀ ਸਮਰੱਥਾ ਦੇ ਤੇਜ ਤੋਂ ਸਦਾ
ਸੋ ਇਟ ਟਾਕਸ ਅਬਾਊਟ ਫਾਇਰ
ਅੱਗ ਦੀ ਗੱਲ ਹੋ ਰਹੀ ਹੈ
ਰਿਮੈਂਬਰ ਦ ਰਿਚ ਮੈਨ ਲਾਜ਼ਰਸ
ਜਿਹੜਾ ਕਿ ਧਨੀ ਸੀਗਾ ਤੇ
ਲਾਜ਼ਰਸ ਸੀ ਰਿਚ ਮੈਨ ਹੀ ਇਜ਼ ਇਨ ਐਗਨੀ ਹੀ ਇਜ਼ ਇਨ ਫਾਇਰ
ਉਹ ਅੱਗ ਦੇ ਵਿੱਚ ਸੀਗਾ ਤੇ ਤੜਫ ਰਿਹਾ ਸੀਗਾ
ਵਾਟ ਇਜ਼ ਦਿਸ ਫਾਇਰ
ਇਹ ਅੱਗ ਜਿਹੜੀ ਹੈ ਕੀ ਆ
ਇਜ਼ ਇਟ ਲਿਟਰਲ
ਕੀ ਉਹ ਸੱਚੀ ਮੁੱਚੀ ਦੀ ਅੱਗ ਆ
ਇਜ਼ ਇਟ ਰੀਅਲ ਫਾਇਰ
ਉਹ ਸੱਚੀ ਮੁੱਚੀ ਦੀ ਅੱਗ ਹੈ
ਪਰਸਨਲੀ ਆਈ ਡੋਨਟ ਥਿੰਕ ਇਟ ਇਜ਼
ਮੈਂ ਆਪ ਸੋਚਦਾ ਕਿ ਸੱਚੀ ਮੁੱਚੀ ਦੀ ਅੱਗ ਨਹੀਂ ਹੈ
ਇਟਸ ਜਸਟ ਅ ਵੇ ਆਫ ਡਿਸਕ੍ਰਾਈਬਿੰਗ ਦੀ ਇੰਟੈਂਸਿਟੀ ਐਂਡ ਦ ਸਿਵੈਰਿਟੀ ਆਫ ਪੇਨ
ਮੈਂ ਇਹ ਦੱਸਦਾ ਕਿ ਜੇ ਜਿਹੜੀ ਅੱਗ ਦਾ ਜ਼ਿਕਰ ਕੀਤਾ ਗਿਆ ਉਹ ਇਹ ਆ ਕਿ ਜਿਹੜੀ ਉਹਨਾਂ ਨੂੰ ਦਰਦ ਮਹਿਸੂਸ ਹੋਣੀਆਂ ਪੀੜਾਂ ਹੋਣੀਆਂ ਹੈਗੀਆਂ ਉਹ ਜ਼ਿਕਰ
ਗੋਡਸ ਰਾਥ ਦ ਬਾਈਬਲ ਸੇਜ਼ ਗੋਡ ਇਜ਼ ਅ ਕੰਜ਼ਿਊਮਿੰਗ ਫਾਇਰ
ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਦਾ ਜਿਹੜਾ ਗਜ਼ਬ ਹੈ ਇਹ ਵੀ ਕਿਹਾ ਗਿਆ ਕਿ ਪਰਮੇਸ਼ਰ ਭਸਮ ਕਰਨ ਵਾਲੀ ਅੱਗ ਹੈ
ਸੋ ਗੋਡ ਇਜ਼ ਪ੍ਰੈਜ਼ੈਂਟ ਇਨ ਹੈਲ
ਹਾਂ ਪਰਮੇਸ਼ਰ ਦੀ ਹਜ਼ੂਰੀ ਹੈ ਉੱਥੇ
ਡੋਨਟ ਥਿੰਕ ਓ ਯਾ ਗੋਡ ਨਾਟ ਦੈਟ ਗੋਡ ਇਜ਼ ਥੇਅਰ
ਪਰ ਇਹ ਨਾ ਸੋਚੋ ਕਿ ਪਰਮੇਸ਼ਰ ਉੱਥੇ ਹੋਣਾ ਨਹੀਂ ਪਰ ਹੈ
ਗੋਡ ਇਜ਼ ਨਾਟ ਥੇਅਰ ਇਨ ਹਿਸ ਲਵ ਔਰ ਮਰਸੀ
ਪਰਮੇਸ਼ਰ ਆਪਣੇ ਪਿਆਰ ਦਇਆ ਦੇ ਵਿੱਚ ਹੋ ਕੇ ਨਹੀਂ ਹੈ ਉੱਥੇ
ਬਟ ਗੋਡ ਇਜ਼ ਥੇਅਰ ਇਨ ਹਿਸ ਰਾਥ ਐਂਡ ਐਂਗਰ ਟੂ ਪਨਿਸ਼
ਪਰਮੇਸ਼ਰ ਉੱਥੇ ਹੈ ਉਹਨਾਂ ਨੂੰ ਸਜ਼ਾ ਦੇਣ ਦੇ ਲਈ ਉਹਨਾਂ ਨੂੰ ਉਸ ਅੱਗ ਦੇ ਵਿੱਚ ਸਿੱਟਣ ਦੇ ਲਈ
ਜਸਟ ਇਜ਼ ਗੋਡ ਇਜ਼ ਪ੍ਰੈਜ਼ੈਂਟ ਇਨ ਹੈਵਨ ਟੂ in his glory and beauty
jis tarah parmeshwar swarg de vich hega apni mehma de vich apni sundarta de vich
he is present in hell in his wrath and anger
parmeshwar hega gusse de vich gazab de vich nark de vich
it's not the devil who will be punishing he will be punished it's god who will be punishing
eh nahi hai ki jehda nark de vich shaitan hega oh saza deuga par parmeshwar apne gazab de vich hoke ohnu nu saza
please please remember something
ਮਿਹਰਬਾਨੀ ਕਰਕੇ ਜ਼ਰੂਰ
ਤੁਸੀਂ ਗੋਡ ਇਜ਼ ਕਰੂਲ
ਹੋ ਸਕਦਾ ਕਿ ਤੁਸੀਂ ਕਹੋ ਪਰਮੇਸ਼ਰ ਤਾਂ ਬਹੁਤ ਬੇਜ਼ਾਲਮ
ਹੈ ਇਟ ਟਾਕਸ ਅਬਾਊਟ ਰਾਥ ਐਂਡ ਐਂਗਰ
ਇਥੇ ਬਹੁਤ ਗਜ਼ਬ ਦੀ ਗੱਲ ਕਰਦਾ ਹੈਗਾ ਤੇ ਗੁੱਸੇ ਦੀ ਗੱਲ ਕਰਦਾ
ਗੋਡ ਇਜ਼ ਨਾਟ ਕਰੂਲ
ਪਰਮੇਸ਼ਰ ਇੰਨਾ ਕਰੂਲ ਨਹੀਂ ਹੈਗਾ ਇੰਨਾ
ਦੇਰ ਇਜ਼ ਨੋ ਕਰੂਲਟੀ ਇਨ ਹੈਲ
ਨਰਕ ਦੇ ਵਿੱਚ ਕੋਈ ਇੰਨੀ ਕਰੂਲਟੀ ਨਹੀਂ ਹੈ
ਗੋਡ ਇਜ਼ ਨਾਟ ਐਨ ਓਗਰ
ਪਰਮੇਸ਼ਰ ਇਹ ਨਹੀਂ ਹੈ ਕਿ ਜਿਹੜੇ ਡਰਾਉਣ ਵਾਲਾ ਕੋਈ ਹੋਵੇ
ਵੈਨ ਵੀ ਸੇ ਕਰੂਲਟੀ
ਜਿਸ ਵੇਲੇ ਕਹਿੰਦੇ ਆ ਕਿ ਉੱਥੇ ਬਹੁਤ
ਵਾਟ ਵੀ ਮੀਨ ਇਜ਼ ਦੈਟ ਸਮਵਨ ਇਜ਼ ਬੀਇੰਗ ਪਨਿਸ਼ਡ ਮੋਰ ਦੈਨ ਵਾਟ ਦੇ ਡਿਜ਼ਰਵ ਔਰ ਅ ਪਰਸਨ ਇਜ਼ ਬੀਇੰਗ ਵਿੰਡਿਕਟਿਵ
ਉਹ ਕਹਿੰਦੇ ਆ ਕਿ ਬਹੁਤ ਜ਼ਾਲਮ ਕਰਦਾ ਹੈਗਾ ਪਰਮੇਸ਼ਰ ਹੈ ਕਿ ਕੋਈ ਇਹ ਨਹੀਂ ਹੈ ਕਿ ਉਹਨੂੰ ਜ਼ਾਲਮ ਦਿੱਤਾ ਹੈ ਕਿ ਦੂਸਰਿਆਂ ਨਾਲੋਂ ਜ਼ਿਆਦਾ ਉਹਨਾਂ ਦੇ ਉੱਤੇ ਜ਼ਾਲਮ ਕਰਦਾ
ਗੋਡ ਵਿਲ ਓਨਲੀ ਪਨਿਸ਼ ਪੀਪਲ ਅਕੋਰਡਿੰਗ ਟੂ ਵਾਟ ਦੇ ਡਿਜ਼ਰਵ ਨੋ ਮੋਰ
ਪਰਮੇਸ਼ਰ ਉਹਨਾਂ ਨੂੰ ਓਨੀ ਸਜ਼ਾ ਦਊ ਓਨੀ ਉਹਨਾਂ ਨੂੰ ਦੁੱਖ ਦਊ ਜਿੰਨਾ ਉਹਨਾਂ ਜਿਹਦੇ ਹੱਕਦਾਰ ਹਨ ਜਿੰਨੇ
ਹੀ ਵਿਲ ਡੂ ਜਸਟਿਸ
ਉਹ ਇਨਸਾਫ ਕਰੂਗਾ ਉਸ ਤੋਂ ਵੱਧ ਨਹੀਂ
ਫਾਈਨਲੀ
ਆਖਰ ਦੇ ਵਿੱਚ
ਹੈਲ ਇਜ਼ ਇਟਰਨਲ
ਨਰਕ ਜਿਹੜਾ ਹੈ ਹਮੇਸ਼ਾ ਵਾਸਤੇ ਹੈ
ਚੈਪਟਰ 3 ਵਰਸ 12 ਟਾਕਸ ਅਬਾਊਟ ਅਨਕੁਐਂਚੇਬਲ ਫਾਇਰ
ਹਾਂ ਕਿ ਉਹ ਜਿਹੜੀ ਨਰਕ ਦੀ ਅੱਗ ਜਿਹੜੀ ਕਦੀ ਬੁੱਝਦੀ ਨਹੀਂ
ਮਾਰਕ 9:48 ਦੇ ਵਰਮ ਡਸ ਨਾਟ ਡਾਈਡ ਫਾਇਰ ਇਜ਼ ਨਾਟ ਕੁਐਂਚਡ
ਤੇ ਮਾਰਕ 9:48 ਦੇ ਵਿੱਚ ਦੱਸਿਆ ਕਿ ਉਹ ਜਿਹੜੀ ਅੱਗ ਹੈ ਕਦੀ ਵੀ ਬੁਝਾਈ ਨਹੀਂ ਜਾਂਦੀ
ਟਰਨ ਵਿਦ ਮੀ ਟੂ ਮੱਥਿਊ ਚੈਪਟਰ 25
ਮਤੀ 25 ਦੇਖੀਏ
ਐਂਡ ਵਰਸ 46
46 ਆਇਤ
ਹੇਅਰ ਇਟ ਟਾਕਸ ਅਬਾਊਟ ਦ ਡੈਸਟੀਨੀ ਆਫ ਬਿਲੀਵਰਸ ਐਂਡ ਅਨਬਿਲੀਵਰਸ
ਵਿਸ਼ਵਾਸੀਆਂ ਦੀ ਤੇ ਜਿਹੜੇ ਅਨਵਿਸ਼ਵਾਸੀ ਉਹਨਾਂ ਦੀ ਮੰਜ਼ਿਲ
ਵਰਸ 46
ਸੇਜ਼ ਦਿਸ 46 ਤੇ ਕਹਿੰਦੀ ਆ
ਐਂਡ ਥੀਸ ਵਿਲ ਗੋ ਇਨਟੂ ਐਵਰਲਾਸਟਿੰਗ ਪਨਿਸ਼ਮੈਂਟ ਟਾਕਿੰਗ ਅਬਾਊਟ ਅਨਬਿਲੀਵਰਸ
ਇਹ ਅਨਵਿਸ਼ਵਾਸੀਆਂ ਦੀ ਗੱਲ ਕਰਦੀ ਆ ਕਿ ਇਹ ਨਰਕ ਦੀ ਅੱਗ ਦੇ ਵਿੱਚ
everlasting punishment
ਹਮੇਸ਼ਾ ਦੀ ਸਜ਼ਾ ਦੇ ਵਿੱਚ ਜਾਣਗੇ
but the righteous into eternal or everlasting life
ਤੇ ਜਿਹੜੇ ਧਰਮੀ ਹਨ ਉਹ ਅਨੰਤ ਜੀਵਨ ਦੇ ਵਿੱਚ ਜਾਣਗੇ
if you say there is no eternal hell
ਜੇ ਤੁਸੀਂ ਕਹਿੰਦੇ ਆ ਕਿ ਅਨੰਤ ਨਰਕ ਹੈ ਨਹੀਂ
then you have to say there is no eternal heaven
ਫਿਰ ਤੁਹਾਨੂੰ ਇਹ ਵੀ ਕਹਿਣਾ ਪੈਣਾ ਕਿ ਹਮੇਸ਼ਾ ਜਿਹੜਾ ਸਵਰਗ ਹੈਗਾ ਉਹ ਵੀ ਹੈ
because that word everlasting or eternal is the same word used of punishment and eternal life
ਤੇ ਜਿਹੜਾ ਲਫ਼ਜ਼ ਹੈਗਾ ਕਿ ਹਮੇਸ਼ਾ ਦੇ ਲਈ ਅਨੰਤ ਕਾਲ ਦੇ ਲਈ ਨਰਕ ਦੇ ਲਈ ਵੀ ਇਸਤੇਮਾਲ ਕੀਤਾ ਗਿਆ ਤੇ ਸਵਰਗ ਦੇ ਵਿੱਚ ਜਾਣ ਦੇ ਲਈ
you can't say there is eternal life but not eternal punishment it doesn't work
ਇਹ ਨਹੀਂ ਹੈਗਾ ਕਿ ਹਾਂ ਕਿ ਨਰਕ ਦੇ ਵਿੱਚ ਸਜ਼ਾ ਮਿਲਣੀ ਹੈ ਤੇ ਸਵਰਗ ਦੇ ਵਿੱਚ ਨਹੀਂ ਹੈਗੀ ਆ ਇਹ ਦੋਨੇ ਗੱਲਾਂ ਇੱਕੋ ਬਰਾਬਰ ਹਨ
brother sister this is what hell will be like
ਪੈਣੋ ਤੇ ਭਰਾਵੋ ਨਰਕ ਇਹੋ ਜਿਹਾ ਹੋਣਾ ਹੈ
it's a place of torment
ਉਹ ਜਗ੍ਹਾ ਹੈ ਜਿੱਥੇ ਤੜਫਣਾ ਹੈ
it's a place of agony
ਉਹ ਹੈ ਕਿ ਜਿੱਥੇ ਬਿਲਕੁਲ ਸਜ਼ਾ ਭੁਗਤਣੀ
ਪੈਣੀ it's a place of distress
ਉੱਥੇ ਵਿਪਤਾ ਪੈਣੀ ਹੈ
it's a place where there is a gnashing of teeth it's a place that is away from the lord
ਹਾਂ ਉੱਥੇ ਉਹ ਜਗ੍ਹਾ ਹੈ ਜਿੱਥੇ ਕਿ ਦੰਦ ਪੀਸਣੇ ਪੈਣੇ ਹੈਗੇ ਤੇ ਪਰਮੇਸ਼ਰ ਤੋਂ ਅਲੱਗ ਹੋਣਾ
it's a place that is eternal
ਉਹ ਹਮੇਸ਼ਾ ਦੀ ਜਗ੍ਹਾ ਹੈ
and how sad
ਕਿੰਨੀ ਦੁੱਖ ਦੀ ਗੱਲ ਆ
that there are loved ones in our families that are going there
ਸਾਡੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹੈਗੇ ਆ ਉਹ ਉੱਥੇ ਜਾ ਰਹੇ ਹਨ ਇਹ ਦੁੱਖ ਦੀ ਗੱਲ ਆ
neighbors work colleagues
ਗਵਾਂਢੀ ਰਿਸ਼ਤੇਦਾਰ ਕੰਮ ਤੇ ਜਿਹੜੇ ਸਾਡੇ ਮਿੱਤਰ ਦੋਸਤ ਹਨ
and ask you and ask myself
ਅਸੀਂ ਆਪਣੇ ਆਪ ਨੂੰ ਇਹ ਸਵਾਲ ਪਾਈਏ
we know the lord
ਕੀ ਅਸੀਂ ਪ੍ਰਭੂ ਨੂੰ ਜਾਣਦੇ ਹਾਂ
what are we doing about it
ਜੇ ਅਸੀਂ ਜਾਣਦੇ ਆ ਤੇ ਅਸੀਂ ਉਹਦੇ ਬਾਰੇ ਕੀ ਕਰ ਰਹੇ ਹਾਂ
are we sharing the gospel with them
ਕੀ ਅਸੀਂ ਉਹਨਾਂ ਦੇ ਨਾਲ ਇੰਜੀਲ ਵੰਡ ਰਹੇ ਹਾਂ
will we invite them to the easter meeting
ਕੀ ਈਸਟਰ ਮੀਟਿੰਗ ਤੇ ਉਹਨਾਂ ਨੂੰ ਅਸੀਂ ਸੱਦਾ ਦੇਵਾਂਗੇ
or are we running away like john from the presence of the lord
ਕੀ ਜਾਂ ਅਸੀਂ ਜੋਨਾ ਵਾਂਗਰ ਨੱਠ ਰਹੇ ਹਾਂ ਕਿ ਜਿਹੜਾ ਪ੍ਰਭੂ ਨੇ ਉਹਨੂੰ ਹੁਕਮ ਦਿੱਤਾ ਜਾ
or are we ashamed of the gospel
ਕੀ ਅਸੀਂ ਇੰਜੀਲ ਤੋਂ ਸ਼ਰਮਾਉਂਦੇ ਹਾਂ
share christ with them
ਉਹਨਾਂ ਦੇ ਨਾਲ ਮਸੀਹ ਨੂੰ ਜਾ ਕੇ ਵੰਡੋ
ਐਂਡ ਦ ਸੈਡੈਸਟ ਥਿੰਗ ਇਜ਼ ਦਿਸ
ਦੁੱਖ ਦੀ ਗੱਲ ਇਹ ਆ
ਦੇ ਮੇ ਬੀ ਈਵਨ ਸਮ ਹੇਅਰ ਟੂਡੇ
ਇੱਥੇ ਕੁਝ ਹੋ ਸਕਦੇ ਹਨ
ਹੂ ਆਰ ਗੋਇੰਗ ਟੂ ਹੈਲ
ਜਿਹੜੇ ਨਰਕ ਜਾ ਰਹੇ ਹੋਣ
ਬਿਕਾਜ਼ ਯੂ ਹੈਵ ਨਾਟ ਬਿਲੀਵਡ
ਕਿਉਂਕਿ ਉਹਨਾਂ ਨੇ ਪ੍ਰਭੂ ਤੇ ਵਿਸ਼ਵਾਸ ਨਹੀਂ ਕੀਤਾ
ਟਰਨ
ਮੁੜ ਜਾਓ
ਕਮ ਟੂ ਕ੍ਰਾਈਸਟ
ਮਸੀਹ ਦੇ ਕੋਲ ਆ ਜਾਓ
ਮੇਕ ਯੂਰ ਪੀਸ ਵਿਦ ਗੋਡ
ਪਰਮੇਸ਼ਰ ਦੇ ਨਾਲ ਆਪਣਾ ਮੇਲ ਮਿਲਾਪ ਕਰ ਲਓ
so that you will inherit eternal life
ਤਾਂ ਕਿ ਤੁਸੀਂ ਅਨੰਤ ਜੀਵਨ ਪ੍ਰਾਪਤ ਕਰ ਲਵੋ
hell is an awful place
ਨਰਕ ਜਿਹੜੀ ਹੈਗੀ ਹੈ ਬਹੁਤ ਭਿਆਨਕ ਜਗ੍ਹਾ ਹੈ
what is heaven like
ਸਵਰਗ ਕਿਹੋ ਜਿਹਾ ਹੈ
the new heaven and the new earth
ਨਵੀਂ ਧਰਤੀ ਨਵਾਂ ਸਵਰਗ
come back next week
ਮੋਲੇ ਹਫਤੇ ਆਇਓ ਫੇਰ ਸੁਣਿਓ
and we'll see
ਫੇਰ ਦੇਖਾਂਗੇ
amen
amen